साहिब तुठ पावा सास सास नानक आराधे आठ पहर गुण गावा तेरी पनह खुदाए तू बख्शंदगी शेख फरीद खैर दीजै बंदगी शेख फरीद खैर दीजै बंदगी परम सम्मान योग साहिब सतगुरु श्री गुरु ग्रंथ साहिब महाराज जी की पावन पवित्र हजूरी अंदर संध्या वेले दे दीवान की हाजरी आप जी भर रहे हो। अमृत गुरबाणी के कीर्तन विचों सत्कार योग भाई साहब जी होर ने कीर्तन की समाप्ति ते भाई साहब भाई नंद लाल जी की गजल उसका कीर्तन असानू सरवण कराया है ते आरंभता की सी दीन दुनिया दर कमंदे आ परी रुखसारे मां हर दो आलम कीमते यक तारे मुवे यारे मां ते इहदा पंजाबी विच तर्जमा कीता कि दीन ते दुनिया दोवें बंदे अंदर जुल्फ प्यारे हूं एक एक वाल माही दे उत्तों मैं दोनों आलम वारे हूं। फिर आपां सरवण कीता है एक बचन जिथे उन्हां प्रमाण टुकाहे ने कि गाहे सूफी गाहे जाहिद गाहे कलंदर मेशवद रंग हाए मुख्तलिफ दार्द बुते अयार मां के खे मेरे शरीये सजन तू सूफी दे रूप विच आ जाए ते मेरी नजर तेनू सूफी दे भेख विच भी पहचानेगी। जे तू मस्ताना फकीर बन के आवे ते तां भी मैं तेनू पहचान लवांगा जे तू शरई बन के आवे मैं तां भी तेनू पहचानागा मुकदी गल की कि तू किसे रूप विच भी आ जाए मेरा अंदर मेरे प्रीतम तेनू पहचानन तो कदी भी गुरेज नहीं करेगा। आओ हजूर दी कृपा दा सदका जो अरदास दी विचार आपां शुरू कीती है परसों गुरु कृपा दे द्वारा असी इस पहरे ते पहुंचे सां के पंजा तख्तां सरबत गुरुद्वारियां दा ध्यान धर के बोलो जी वाहिगुरु। उस दिन असी गुरुद्वारा जिहड़ा विशा है इस नूं आरंभ कीता सी थोड़ी जी बरी पंछी झात पिछोकड़ जरूर मार लईए। सब तो पहला बेनती कीती सी कि हजूर ने सत संगत बनाई सत संगत विच परमेश्वर की बंदगी करन वाले जदों इकत्र हुंदे ने ते खिंडे होए मना नूं वी उत्थे टिका मिल जांदा है ते कादर दा इक नेम है उन्हें केवल संगत का असर मनुख नहीं की धरती से उगे कोई रुख की आसमान उड़न वाले किरंदे की धरती के उत्ते चैर चार पैरां वाले जानवर इथों तक के जमीन से पई कोई खाक भी संगत का असर कबूल जाती। तो शेख साधी ने तो कहा सी कहिंदा जेड़ी खाक मुद्दतां तक किसी कीमती फुल दे थले पई रहे सुगंधी वाले बूटे थले पई रहे ਤੇ ਕੁਝ ਸਮੇਂ ਤੋਂ ਬਾਅਦ ਉਸ ਖਾਕ ਵਿੱਚ ਵੀ ਫੁੱਲ ਵਰਗੀ ਮਹਿਕ ਆਉਣ ਲੱਗ ਪੈਂਦੀ। ਮੇਰੇ ਕਹਿਣ ਤੋਂ ਮੁਰਾਦ ਮਿੱਟੀ ਵੀ ਅਸਰ ਕਬੂਲਦੀ। ਆਓ ਅਸੀਂ ਉਹ ਦਿਨ ਪਹੁੰਚੇ ਸਾਂ ਕਰਤਾਰਪੁਰ ਦੀ ਬਣੀ ਕੋਈ ਧਰਮਸ਼ਾਲਾ ਤੱਕ। ਇਹ ਧਰਮਸ਼ਾਲਾ ਪਰਤ ਕੇ ਖਡੂਰ ਦੀ ਧਰਤੀ ਤੇ ਆਈ। ਖਡੂਰ ਤੋਂ ਗੋਇੰਦਵਾਲ ਸਾਹਿਬ ਆਈ। ਗੋਇੰਦਵਾਲ ਸਾਹਿਬ ਤੋਂ ਬਾਅਦ ਗੁਰੂ ਕੇ ਚੱਕ ਗਈ। ਗੁਰੂ ਕੇ ਚੱਕ ਵਿੱਚ ਕੁਝ ਸਮਾਂ ਰਹਿਮਤਾਂ ਕਰ ਕੀਰਤਪੁਰ ਆਈ। ਕੀਰਤਪੁਰ ਸਾਹਿਬ ਤੇ ਫਿਰ ਇਹ ਬਾਬੇ ਬਕਾਲੇ ਆਈ। ਬਾਬੇ ਬਕਾਲੇ ਤੋਂ ਦਿੱਲੀ ਦੀ ਧਰਤੀ ਤੋਂ ਵੀ ਨਿਵਾਜਿਆ। ਉਸ ਤੋਂ ਬਾਅਦ ਸਿੱਖਾਂ ਨੇ ਥਾਂ ਥਾਂ ਤੇ ਗੁਰਦੁਆਰੇ ਕਾਇਮ ਕਰ ਲਏ। ਸੰਖੇਪ ਜੀ ਇਹ ਵਿਚਾਰ ਹੈ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਰਤਾਰਪੁਰ ਸਾਹਿਬ ਰਚੀ ਹੋਈ ਧਰਮਸ਼ਾਲਾ ਦੇ ਸੰਬੰਧੀ ਸਾਨੂੰ ਉਸ ਦਿਨ ਇਹ ਰਹਿਮਤ ਕੀਤੀ ਸੀ ਕਿ ਉਸ ਧਰਮਸ਼ਾਲਾ ਦੇ ਅੰਦਰ ਸ਼ਬਦ ਦੀ ਚਰਚਾ ਹੁੰਦੀ ਹੈ। ਉੱਥੇ ਸੋਦਰ ਦਾ ਪਾਠ ਸ਼ਾਮ ਨੂੰ ਕੀਤਾ ਜਾਂਦਾ ਹੈ। ਆਰਤੀ ਦੇ ਸ਼ਬਦ ਗਾਇਨ ਕੀਤੇ ਜਾਂਦੇ ਨੇ ਤੇ ਅੰਮ੍ਰਿਤ ਵੇਲੇ ਜਪ ਸਾਹਿਬ ਦੀ ਬਾਣੀ ਦਾ ਪਾਠ। ਇਹ ਉਸ ਧਰਮਸ਼ਾਲਾ ਦੀ ਮਰਿਆਦਾ ਸੀ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਲਹਿਣਾ ਜੀ ਨੂੰ, ਜਿਨ੍ਹਾਂ ਨੇ 7 ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ, ਉਹਨਾਂ ਵਿੱਚ ਆਪਣੀ ਜਦੋਂ ਜੋਤ ਟਿਕਾਈ ਤੇ ਫਿਰ ਭਾਈ ਗੁਰਦਾਸ ਕਿੰਨੇ ਉਹੀ ਭਾਈ ਲਹਿਣਾ ਜੀ ਨੇ ਜਿਹੜੇ ਪਹਿਲਾਂ ਦੇਵੀ ਤੇ ਪੂਜਾ ਕਰਦੇ ਸਨ, ਪੈਰਾਂ ਵਿੱਚ ਘੁੰਗਰੂ ਪਾ ਸੂਹਾ ਦੇ ਵੇਸ਼ ਬਣਾ ਕੇ ਨੱਚਦੇ ਸਨ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੇ ਚਰਨਾਂ ਵਿੱਚ ਆਪਣੇ ਵੱਲੋਂ ਰਹਿ ਰਾਸ ਕਰ ਦਿੱਤੀ, ਆਪਣੇ ਵੱਲੋਂ ਨਮਸਕਾਰ ਕਰ ਦਿੱਤੀ ਤੇ ਕਹਿੰਦੇ ਜਿਹੜੀ ਕਿਰਪਾ ਗੁਰੂ ਨਾਨਕ ਸਾਹਿਬ ਦੇ ਅੰਦਰ ਕੋਈ ਵਰਤਦੀ ਸੀ, ਉਹੀ ਨੂਰ, ਉਹੀ ਰਹਿਮਤਾਂ, ਉਹੀ ਖਜ਼ਾਨੇ ਕੁਦਰਤੀ ਤੌਰ ਤੇ ਭਾਈ ਲਹਿਣਾ ਜੀ ਕੋਲ ਗਏ ਤੇ ਜਦੋਂ ਉਹ ਜੋਤ ਗਈ ਉਹਨਾਂ ਲਹਿਣੇ ਤੋਂ ਅੰਗਦ ਬਣਾ ਦਿੱਤਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖ਼ਤ ਟਿਕਾਈ। ਸ਼ਬਦ ਗੁਰਦੁਆਰੇ ਵੱਲ ਆਪਾਂ ਆਉਣਾ ਹੈ। ਕਹਿੰਦੇ ਨੇ ਮਸਤਕ ਦਾ ਨੂਰ ਵੀ ਇਹ ਵੇ, ਟਿੱਕੇ ਦਾ ਅਰਥ ਕੋਈ ਕੇਸਰ ਦਾ ਟਿੱਕਾ ਨਹੀਂ, ਕਿ ਜਿਹੜਾ ਮੱਥੇ ਦਾ ਦਨੂਰ ਗੁਰੂ ਨਾਨਕ ਸਾਹਿਬ ਦਾ ਹੈ ਉਹੀ ਮਸਤਕ ਦਾ ਨੂਰ ਗੁਰੂ ਅੰਗਦ ਸਾਹਿਬ ਦਾ ਹੈ। ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖ਼ਤ ਟਿਕਾਈ, ਗੁਰ ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਈ ਫਿਰਾਈ। ਅੱਗੇ ਕਹਿੰਦੇ ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਏ। ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਵਿੱਚ ਰਹਿਮਤਾਂ ਮਿਲੀਆਂ ਤੇ ਇਹ ਗੁਰੂ ਜੋਤ ਖਡੂਰ ਦੀ ਧਰਤੀ ਤੇ ਆ ਗਈ। ਇੱਥੇ ਮੈਂ 2-3 ਬੇਨਤੀਆਂ ਕਰਨੀਆਂ ਚਾਹੁੰਦਾ ਵਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਜੋ ਗੁਰਦੁਆਰੇ ਵਿੱਚ ਅਸੀਂ ਅੱਜ ਤੱਕਨੇ ਹਾਂ, ਸੱਚ ਜਾਣੋ ਇਹਦੀ ਸ਼ੁਰੂਆਤ ਕਰਤਾਰ ਤੇ ਖਡੂਰ ਸਾਹਿਬ ਦੀ ਧਰਤੀ ਤੇ ਹੋ ਚੁੱਕੀ ਸੀ। ਕਰਤਾਰਪੁਰ ਸਾਹਿਬ ਤੇ ਖਡੂਰ ਸਾਹਿਬ, ਸੱਤੇ ਬਲਵੰਡ ਜੀ ਨੇ ਇੱਕ ਬਹੁਤ ਕਮਾਲ ਦਾ ਬਚਨ ਕਿਹਾ। ਉਹ ਕਹਿੰਦੇ ਨੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਆਏ ਨੇ ਤੇ ਇਹਨਾਂ ਨਾਲ ਆਇਆ ਕੌਣ ਕੌਣ ਹੈ। ਆਪ ਜੀ ਨੂੰ ਗਿਆਤ ਹੋਵੇ ਕਿ ਗੁਰੂ ਅੰਗਦ ਸਾਹਿਬ ਇਕੱਲੇ ਨਹੀਂ ਆਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗਏ ਇਕੱਲੇ ਜ਼ਰੂਰ ਸਨ ਕਰਤਾਰਪੁਰ, ਤੇ ਜਦੋਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆਏ ਨੇ ਤੇ ਇੰਨਾ ਕੁਝ ਇਹਨਾਂ ਦੇ ਨਾਲ ਆਏ। ਸੱਤਾ ਬਲਵੰਡ ਜੀ ਕਹਿੰਦੇ ਨੇ ਅਸੀਂ ਉਹਨਾਂ ਰਹਿਮਤਾਂ ਨੂੰ ਬਿਆਨ ਹੀ ਨਹੀਂ ਕਰ ਸਕਦੇ। ਮਹਾਰਾਜ ਉਹ ਕਿਹੜੀ ਕਿਹੜੀ ਦਾਤ ਨਾਲ ਆਈ। ਜਦੋਂ ਖਡੂਰ ਸਾਹਿਬ ਧਰਮਸ਼ਾਲਾ ਬਣੀ ਉੱਥੇ ਫਿਰ ਲਿਖਦੇ ਨੇ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਮੈਂ ਬੇਨਤੀ ਕਰਨਾ ਹੁੰਦਾ ਜ਼ਰੂਰੀ ਇਹ ਕਿ ਇੱਥੇ ਫੇਰੂ ਆਣ ਹੈ, ਫੇਰ ਆ ਨਹੀਂ। ਰਾਰੇ ਥੱਲੇ ਔਂਕੜ ਲੱਗੀ ਹੈ। ਜੇ ਅਸੀਂ ਔਂਕੜ ਦਾ ਉਚਾਰਨ ਨਹੀਂ ਕਰਾਂਗੇ ਤੇ ਅਰਥ ਬਣ ਜਾਣਗੇ ਫੇਰ ਵਸਾਇਆ ਫੇਰ ਆਣ। ਫੇਰ ਆਣ ਦਾ ਅਰਥ ਹੋ ਜਾਏਗਾ ਦੁਬਾਰਾ ਆਣ ਕੇ, ਤੇ ਜਦੋਂ ਔਂਕੜ ਲਾ ਕੇ ਪਾਠ ਕਰਾਂਗੇ ਫੇਰੂ ਆਣ, ਇਹਦਾ ਅਰਥ ਬਣੇਗਾ ਗੁਰੂ ਅੰਗਦ ਸਾਹਿਬ ਬਾਬੇ ਫੇਰੂ ਦੇ ਪੁੱਤਰ ਨੇ ਆ ਕੇ ਖਡੂਰ ਦਾ ਸ਼ਹਿਰ ਵਸਾਇਆ ਸਿਰਫ ਇੱਕ ਔਂਕੜ ਦੇ ਨਾਲ। ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਪਾਠ ਉੱਤੇ ਖੰਡੂਰ ਨਹੀਂ ਖਾਡੂਰ ਹੈ। ਖੈਰ ਮੈਂ ਆਪਣੇ ਵਿਸ਼ੇ ਵਿੱਚ ਰਵਾਂ। پھر وسایا پھر آن ستگر خادور اے کی لے کے آئے جپ تپ سنجم نال تد خور مچ گرور چیتن گرو انگد صاحب جی خدور صاحب دی ترتی تے تسی آئے توانو بابے نے جپ دے کے توریا توانو بابے نے تپ دے کے توریا اینی رحمت کیتی دنیا ہنکار وچ چور سی تے تسی اندریاں دا سنجم لے کے کرتار پور دی ترتی تو خدور آئے ہو یہ دا مطلب کہ دھرم شالا ایویں نہیں بنی گردوارے ایویں نہیں بنے انہاں گردواریاں دی نیاں وچ کنے کو گن گرو نانک صاحب نے ٹکائے نے اینو انترمکھی برتی نال تکیے پھر وسایا پھر آن ستگر خادور جپ تپ سنجم نال تک خور مچ مچ گرور کہندے نے تیرے کول جپ تپ تے سنجم ہے کس کر کے کہ تانوں جھکن دی جانچ آ گئی باقی خنکاری ترے پئے وہ گرور وچ ہی سڑ گئے انہاں دے پلے کچھ بھی نہ پیا دھرم شالا وچ دات آئی خور مچ کنور پھر شبد ورتیا لب بنا ہے مانسا جو پانی بور کہ جڑے لالچی بندے نے انہاں دی زندگی لالچ اس طرح تباہ کر دیندا ہے کہ جویں بور پے جائے تے پانی نو ختم کر دیندا ہے پانی دا ناش مار دیندا ہے حضور نے شبد ورتے کہ جب تک سنجم نال تد خر مچ گرور لب بنا ہے مانسا جو پانی بور تے تیری دھرم شالا وچ پتہ ہے کہ بریا درگہ گرو کی قدرتی نور جسو ہاتھ نہ ربی تو او تھرور نورد نام ندان ہے تجھ وچ بھرپور ننیا نندا تیری جو کرے سو ونجے چور نیڑے دس ہے مات لوک سن دنیا دے لوکاں نو کیول مرت منڈل دسدا ہے اس تک بے ارتھ کرنے ضروری نہیں باقی بالکل سکھین شبد نے کہ تو نو ندان خزانے تیرے کول نہیں وہ سمندر ہے جدا انت نہیں پایا جا سکتا نیڑے سجے مات لو نیڑے دسے مات لوک دنیا نو کیول مرت منڈل مات لوک دس دے تے گرو انگد صاحب جی تانو دھرم شالا وچ بیٹھ کے سکھاں نو سکھاندے ہو کہ اس مات لوک تو اگے ایک آتم کمنڈل بھی ہے نیڑے دسے مات لوک تو سجے دور پھر کہن لگے پھر وسایا پھر آن ستگر خدور ہن خدور صاحب دی ترتی تے کیوں جی رحمت ورتی گرو نانک صاحب دی سکھ خدور دی تھان تے اکٹھے ہو گئے ایتھے پھر بابے ستے بلوند نے دو شبد دھرم شالا سبندی کہے کہ گرو انگد صاحب انہاں دی جے جے کار ہو گئی ہے تے گرو نانک صاحب نے دھرم شالا وچ بٹھا کے اپنی گدی تے کیا ہے کہندے نے میں اینی کو کمائی کر کے تیرے کول چھڈ چلیا جتنی آپ کھائی تاں وی ٹوٹا نہیں دوواں ہتھاں نال سنج سنج کے لوکاں دیاں چولیاں بھر لئی کیتی کمائی دا کدی ٹوٹا آونا ہی بابے نانک دی کمائی دا ذکر ستے بلوند نے پھر کیتا کہن لگے لہنے دی پھیر آئی ہے نانکا دو ہی کھٹی ہے ہن دیکھو نانکا دو ہی کھٹی ہے یہ ارتھ نے کہ تن گرو نانک صاحب کرپالو نے جیڑی کمائی کیتی جیڑا یش انہاں دا سی نا وہ جش وہ شوبھا وہ پرتشٹا وہ کیرتی ہن بھائی لہنے دی کون لگ پئی ہے پر دات وہی ہے کرتار پور والی لہنے دی پھیر آئی ہے نانکا دو ہی کھٹی ہے جوت اوہا جگت سائے شہ کایا پھر پلٹی ہے چلے چلے سو شتن رنجنی مل تخت بیٹھا گر ہٹی ہے گر ہٹی ہے دا ارتھ ہے گردوارا کہندے جویں ایک باپ اپنے پتر نو دکان تے بٹھاندا ہے تے کہندا لے پتر میں انہاں کام چلا چلیا کئی پیڑیاں بیٹھ کے کھاندا رہی مکنا نہیں اج بھائی لینا گرو نانک دیو جی دی کھٹی دی گدی تے بہ گئے پر ایک گل چیتے رکھیو ایک میں بینتی کر دیا دنیا دی کھٹی تے جائیے تے کیول اوتھے او لوکاں نوں وسط مل دیے جڑے کوئی او دے بدلے روپیے دین کدی دنیا دار بندے دی کھٹی تے جائیو اس ہٹی تے کھوٹا پیسہ لے جاؤ یہ کہیے بھی کھوٹے روپیے دے بدلے نقلی روپیے دے بدلے نقلی ڈالر دے بدلے مینوں اے وستو دے دین کہن لگے چیز تا کی ملنی ہے الٹا دوش لا کے تینوں کال کوٹھڑی وچ وی سڑ سکدے کہندے نے جس ہٹی تے گرو نانک صاحب نے گرو انگد صاحب نو بنایا گردوارے درت کیے کہن لگے اس ہٹی وچ ساریاں کھریاں نہیں آونا ਇੱਥੇ ਖੋਟੇ ਵੀ ਬੜੇ ਆਉਣਗੇ, ਪਰ ਧੱਕਾ ਨਾ ਮਾਰੀ, ਇਸ ਹੱਟੀ ਵਿੱਚ ਖੋਟਿਆਂ ਨੂੰ ਵੀ ਤੁਸੀਂ ਖਰੇ ਬਣਾ ਕੇ ਬਾਹਰ ਕੱਢਣਾ। ਇਸ ਧਰਮਸ਼ਾਲਾ ਦਾ ਅਰਥ ਕੀ? ਭਾਈ ਗੁਰਦਾਸ ਉਹਨਾਂ ਨੇ ਅਰਥ ਕੀਤੇ ਨੇ, ਕਹਿਣ ਲੱਗੇ ਕਿ ਸੌਦਾ ਇੱਕ ਹੱਕ ਹੈ ਸ਼ਾਹ ਸਤਿਗੁਰ ਪੂਰਾ, ਅਵਗਣ ਲੈ ਗੁਣ ਵਿਕਣੇ, ਦੁਨੀਆਂ ਗੁਣ ਦਿੰਦੀ ਹੈ ਪੈਸਿਆਂ ਦੇ ਨਾਲ, ਤੇ ਗੁਰੂ ਨਾਨਕ ਸਾਹਿਬ ਦੇ ਖੱਟੀ ਵਿੱਚ ਔਗਣ ਲੈ ਜਾਂਦੇ ਨੇ ਤੇ ਉਹਦੇ ਬਦਲੇ ਗੁਣ ਦਿੱਤੇ ਜਾਂਦੇ ਨੇ। ਸੱਚ ਜਾਣੂ ਗੁਰਦੁਆਰੇ ਦਾ ਅਰਥ ਹੀ ਇਹ ਵੇ ਕਿ ਔਗਣਾਂ ਨਾਲ ਭਰਿਆ ਹੋਇਆ ਬੰਦਾ ਆਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਲੈ ਸਿੱਖਿਆ, ਔਗਣਾਂ ਨਾਲ ਭਰੇ ਹੋਏ ਨੂੰ ਵੀ ਗੁਰੂ ਦੀ ਹੱਟੀ ਗੁਣਾਂ ਨਾਲ ਭਰਪੂਰ ਕਰ ਦਿੰਦੀ। ਧਰਮਸ਼ਾਲਾ ਦਾ ਭਾਵ ਹੀ ਇਹ ਵੇ ਕਿ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ ਬਚਣਾ ਦਾ ਸੂਰਾ। ਜਿਹੜੀ ਬੇਨਤੀ ਮੈਂ ਕਰ ਰਿਹਾ ਵਾ, ਕਹਿਣ ਲੱਗੇ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਈ ਖੱਟੀਐ, ਜੋ ਤੋਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀਐ, ਝੁਲੈ ਸੋ ਛਤ ਨਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ, ਕਰੈ ਜੇ ਗੁਰਫੁਲ ਮਾਇਆ ਸਿਰ ਜੋਗ ਅਲੂਣੀ ਚੱਟੀਐ। ਹੁਣ ਅਗਲੀ ਤੋਕੇ ਧਰਮਸ਼ਾਲਾ ਵਿੱਚ ਮਿਲਦਾ ਕੀ ਹੈ? ਕਹਿੰਦੇ ਜਿਹੜਾ ਇੱਥੇ ਆਉਂਦਾ ਉਹਨੂੰ ਲੰਗਰ ਮਿਲਦਾ ਸੀ। ਅਸੀਂ ਹੁਣ ਲੰਗਰ ਦੇ ਅਰਥ ਕਰਨੇ ਆ ਕੇਵਲ ਪ੍ਰਸ਼ਾਦੇ ਕਿ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਪੰਗਤ ਲਾਓ ਫਿਰ ਸੰਗਤ ਵਿੱਚ ਆਇਓ, ਇਹ ਵੀ ਬਹੁਤ ਜ਼ਰੂਰੀ ਸੀ, ਪਰ ਕੇਵਲ ਗੋਇੰਦਵਾਲ ਸਾਰੀਆਂ ਥਾਵਾਂ ਤੇ ਨਹੀਂ। ਕਿਉਂ? ਕਿਉਂਕਿ ਉੱਥੇ ਇੱਕ ਬਹੁਤ ਵੱਡਾ ਗੁਰੂ ਘਰ ਦੇ ਵਿਰੋਧ ਵਿੱਚ ਲੋਕਾਂ ਨੇ ਆਵਾਜ਼ ਉਠਾਈ ਸੀ ਕਿ ਇੱਥੇ ਨੀਵੀਂ ਜਾਤ ਵਾਲਿਆਂ ਨੂੰ ਰੋਟੀ ਖਵਾਉਂਦੇ ਨੇ। ਬਾਬੇ ਨੇ ਕਿਹਾ ਮੇਰੇ ਘਰ ਦੀ ਮਰਿਆਦਾ ਗੋਇੰਦਵਾਲ ਦੀ ਇਹ ਹੋਵੇਗੀ ਕਿ ਪਹਿਲਾਂ ਗੁਰੂ ਕਾ ਲੰਗਰ ਛਕੋ ਬਾਅਦ ਬਾਣੀ ਸੁਣਿਆ ਜੀ। ਹੁਣ ਧੰਨ ਗੁਰੂ ਅੰਗਦ ਸਾਹਿਬ ਨੇ ਇੱਕ ਲੰਗਰ ਚਲਾਇਆ, ਧਰਮਸ਼ਾਲਾ ਵੀ ਚਲਾਇਆ, ਤੇ ਇਸ ਲੰਗਰ ਦਾ ਪੈਸਾ ਕੋਈ ਨਹੀਂ ਸੀ, ਇਸ ਲੰਗਰ ਦੀ ਮਾਇਆ ਕੋਈ ਨਹੀਂ ਸੀ, ਤੇ ਉਹ ਲੰਗਰ ਕੀ ਸੀ? ਉੱਥੇ ਸ਼ਬਦ ਵਰਤਦੇ ਨੇ ਕਿ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੇ ਖੱਟੀਏ, ਕਿ ਜਿਹੜੀ ਖੱਟੀ ਗੁਰੂ ਨਾਨਕ ਸਾਹਿਬ ਖੱਟ ਕੇ ਗਏ ਨੇ। ਗੁਰੂ ਅੰਗਦ ਸਾਹਿਬ ਕਰੋੜਾਂ ਜਨਮਾਂ ਦਾ ਭੁੱਖਾ ਮਨ ਆਉਂਦਾ ਹੈ, ਆਉਂਦਿਆਂ ਸਾਰ ਸ਼ਬਦ ਦਾ ਲੰਗਰ ਛਕਾਉਂਦੇ ਨੇ, ਜਿਹੜਾ ਗੁਰਦੁਆਰੇ ਆ ਜਾਏ ਉਹਦੇ ਮਨ ਨੂੰ ਗੁਰੂ ਨਾਨਕ ਦਾ ਘਰ ਤ੍ਰਿਪਤ ਕਰ ਦਿੰਦਾ। ਇਹਦੇ ਗੁਰਦੁਆਰਿਆਂ ਦਾ ਅਸੀਂ ਧਿਆਨ ਟਿਕਾਣਾ। ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੇ ਖੱਟੀਆਂ। ਹੁਣ ਅੱਗੇ ਬਚਣਾ ਖਰਚਾ ਦਿੱਤ ਖਸਮ ਦੀ, ਖਸਮ ਦਰਸ ਇੱਥੇ ਕਰਾਂਗੇ ਗੁਰੂ ਨਾਨਕ ਸਾਹਿਬ। ਕਹਿੰਦੇ ਨੇ ਉਸ ਖਸਮ ਨੇ ਉਸ ਮਾਲਕ ਨੇ ਇੰਨਾ ਕੁ ਖਰਚਾ ਦੇ ਦਿੱਤਾ, ਆਪ ਖੈਦੀ ਖੈਰ ਦਬਟੀਐ, ਦਬਟੀਐ ਦਰਸ ਦਾ ਦਬਾ ਦਬ ਸਿੰਘਣਾ। ਕਹਿਣ ਲੱਗੇ ਮੈਂ ਇੰਨਾ ਕੁ ਖਜ਼ਾਨਾ ਦੇ ਚੱਲਾਂ, ਆਪ ਵੀ ਰੱਜ ਕੇ ਖਾਇਓ ਤੇ ਜਿੰਨਾ ਦਬਾ ਦਬ ਬਣ ਸਕਦੇ ਹੋ ਬੰਦਿਓ, ਕਿਉਂਕਿ ਧਰਮਸ਼ਾਲਾ ਵਿੱਚ ਵੰਡਦਿਆਂ ਕਦੀ ਕਮੀ ਨਹੀਂ ਆਉਂਦੀ। ਆਪ ਖੈਦੀ ਖੈਰ ਦਬਟੀਐ। ਹੁਣ ਇਸ ਧਰਮਸ਼ਾਲਾ ਵਿੱਚ ਇੱਕ ਹੋਰ ਕਿਰਪਾ ਹੁੰਦੀ, ਉਹ ਕੀ ਹੈ ਕਿ ਹੋਵੇ ਸਿਫਤ ਖਸਮ ਦੀ। ਅਕਸਰ ਇਹ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਪ੍ਰਕਾਸ਼ ਕਰਦੇ ਹਨ ਤੇ ਗ੍ਰੰਥੀ ਸਾਹਿਬ ਇਸ ਪੰਕਤੀ ਦਾ ਮੰਗਲ ਕਰਦੇ ਨੇ, ਇਹਦੇ ਅਰਥ ਕੀ ਨੇ? ਕਈ ਵਾਰੀ ਸੱਜਣ ਪੁੱਛਦੇ ਨੇ ਅਰਸ਼ ਤੇ ਪੁਰਸ਼ ਦਾ ਅਰਥ ਕੀ? ਅਸੀਂ ਪੜ੍ਹਨੇ ਆ ਹੋਵੇ ਸਿਫਤ ਖਸਮ ਦੀ, ਇੱਥੇ ਥਾਠ ਖਸਮ ਨਹੀਂ, ਉੱਤੇ ਟਿੱਪੀ ਲੱਗੀ ਹੈ ਖਸਮ, ਅਰਥ ਇਹ ਬਣ ਕੇ ਖਸਮ ਵਾਹਿਗੁਰੂ। ਕਿ ਗੁਰੂ ਅੰਗਦ ਸਾਹਿਬ ਜੇ ਤੁਸੀਂ ਕੀਰਤਨ ਦਾ ਸ਼ਬਦ ਦਾ ਲੰਗਰ ਪੈ ਵਰਤਾਉਂਦੇ ਹੋ ਤੇ ਤੇਰੇ ਦਰਬਾਰ ਵਿੱਚ ਕੇਵਲ ਸਿਫਤ ਹੁੰਦੀ ਹੈ ਤੇ ਰੱਬ ਦੀ, ਤੇ ਸੱਚ ਜਾਣੋ ਗੁਰਦੁਆਰਾ ਹੈ ਹੀ ਉਹ ਜਿੱਥੇ ਕੇਵਲ ਗੱਲ ਕੇਵਲ ਇੱਕ ਰੱਬ ਦੀ ਹੋਵੇ, ਪਰਮਾਤਮਾ ਦੀ ਹੋਵੇ। ਕੋਵੈ ਸਿਫਤ ਖਸਮ ਦੀ। ਹੁਣ ਅਗਲਾ ਬਚਨ ਨੂਰ ਅਰਸੋਂ, ਅਰਸ਼ ਦਾ ਅਰਥ ਕਰਦੇ ਨੇ ਆਤਮਕ ਮੰਡਲ, ਤੇ ਕੁਰਸ਼ ਦਾ ਅਰਥ ਕੀਤਾ ਜਾਂਦਾ ਹੈ, ਅਰਸ਼ ਦਾ ਅਰਥ ਆਕਾਸ਼ ਵੀ ਕਰਦੇ ਨੇ, ਕੁਰਸ਼ ਦਾ ਅਰਥ ਕਰਦੇ ਨੇ ਚੰਦਰਮਾ ਤੇ ਸੂਰਜ ਦੀ ਟਿੱਕੀ। ਤੇ ਇਹਦਾ ਭਾਵ ਅਰਥ ਹੈ ਕਿ ਗੁਰੂ ਅੰਗਦ ਸਾਹਿਬ ਜੀ, ਤੁਹਾਡੀ ਧਰਮਸ਼ਾਲਾ ਵਿੱਚ ਕੇਵਲ ਸਿਵ ਤੇ ਖਸਮ ਦੀ ਹੁੰਦੀ ਹੈ ਤੇ ਤੁਹਾਡੇ ਸੀਸ ਉੱਤਰ ਰੱਬ ਦੀ ਦਰਗਾਹ ਤੋਂ ਨਾਮ ਦਾ ਨੂਰ ਝੱਟਿਆ ਜਾਂਦਾ ਹੈ, ਤੇ ਜਿਹੜਾ ਇੱਕ ਵਾਰੀ ਤੇਰੀ ਧਰਮਸ਼ਾਲਾ ਵੀ ਤੇਰੇ ਦਰਸ਼ਨ ਕਰ ਗਿਆ ਉਹਦੇ ਜਨਮਾਂ ਜਨਮਾਂ ਦੇ ਤੁਸੀਂ ਦੁੱਖ ਕੱਟ ਦਿੰਦੇ। ਸ਼ਬਦ ਹੈ ਕਿ ਖੋਵੈ ਸਿਵਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗੁਰੂ ਘਰ ਆਉਣਾ ਆਪਣੇ ਅੰਦਰ ਦੀ ਮੈਲ ਨੂੰ ਧੋਣਾ ਹੈ। ਗੁਰੂ ਅੰਗਦ ਸਾਹਿਬ ਸ਼ਬਦ ਦਾ ਲੰਗਰ ਪੈ ਵੰਡਦੇ ਨੇ ਧਰਮਸ਼ਾਲਾ ਵਿੱਚ ਬੈਠ ਕੇ, ਤੇ ਬਾਬਾ ਜੀ ਕਹਿੰਦੇ ਜਦੋਂ ਬਾਹਰ ਜਾਈਦਾ ਤੇ ਮਾਤਾ ਖੀਵੀ ਬੈਠੀ ਹੈ ਗੁਰੂ ਕੇ ਲੰਗਰ ਵਿੱਚ, ਧਰਮਸ਼ਾਲਾ ਦੇ ਅੰਦਰ ਲੰਗਰ ਸ਼ਬਦ ਦਾ ਚੱਲਦਾ ਪਿਆ ਤੇ ਬਾਹਰ ਨਿਕਲਦੇ ਹਾਂ ਮਾਂ ਖੀਵੀ ਬੈਠੀ ਹੈ। ਕਹਿੰਦੇ ਨੇ ਜਿਹਦੇ ਕੋਲ ਗਿਆ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਸੰਘਣੇ ਪੱਤਰਾਂ ਵਾਲਾ ਕੋਈ ਰੁੱਖ ਹੋਵੇ ਤੇ ਧੁੱਪ ਦਾ ਸੜਿਆ ਬੰਦਾ ਉਹਦੇ ਕੋਲ ਜਾਏ ਤੇ ਰੁੱਖ ਦੇ ਪੱਤੇ ਉਹਨੂੰ ਠੰਡੀ ਛਾਂ ਦਿੰਦੇ ਨੇ, ਮਾਂ ਤੇਰੇ ਚਰਨਾਂ ਵਿੱਚ ਬਹਿ ਕੇ ਠੰਡੀ ਛਾਂ ਮਿਲਦੀ ਏ, ਤੇ ਇੱਕ ਕਿਰਪਾ ਕਰਨੀ ਏ, ਜਿਹੜਾ ਲੰਗਰ ਛਕਣ ਹੁੰਦਾ ਤੇ ਲੰਗਰ ਕੋਈ ਐਵੇਂ ਨਹੀਂ। ਸਾਹਿਬ ਕਹਿੰਦੇ ਨੇ ਉੱਥੇ ਖੀਰ ਮਿਲਦੀ ਏ ਘਿਓ ਵਾਲੀ, ਤੇ ਜੇ ਕੋਈ ਆ ਕੇ ਕਹਿੰਦਾ ਮਾਂ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਤੂੰ ਲੰਗਰ ਵਿੱਚ ਬੈਠੀ ਲੋੜਵੰਦਾਂ ਨੂੰ ਮਾਇਆ ਵੀ ਵੰਡਣੀ ਪਈ। ਇਹ ਧਰਮਸ਼ਾਲਾ ਸੀ। ਸ਼ਬਦ ਵਰਤੇ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾ ਲਈ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ। ਤਿੰਨ ਗੱਲਾਂ ਕਦੀ ਨਾ ਭੁੱਲੀਏ ਕਿ ਖਡੂਰ ਸਾਹਿਬ ਦੀ ਧਰਮਸ਼ਾਲਾ ਵਿੱਚ ਹੋਵੇ ਸ਼ਿਵਦ ਕਸਮ ਦੀ ਸੀ, ਦੂਸਰੀ ਗੱਲ ਕਦੀ ਨਾ ਭੁੱਲੀਏ ਕਿ ਲੰਗਰ ਚੱਲੇ ਗੁਰ ਸ਼ਬਦ ਹਰ, ਤੇ ਤੀਜੀ ਦਾਤ ਉੱਥੇ ਮਿਲਦੀ ਪਈ ਸੀ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ। ਰੂਹਾਨੀਅਤ ਖੇੜੇ ਪੈ ਮਿਲਦੇ ਸਨ, ਆਤਮਾ ਨੂੰ ਬਲਵਾਨ ਕਰਨ ਲਈ ਬੰਦਗੀ ਕੀਰਤਨ ਸੀ, ਤੇ ਸਰੀਰ ਨੂੰ ਬਲਵਾਨ ਕਰਨ ਦੇ ਲਈ ਰਸ ਵਾਲੀ ਖੀਰ ਘਿਓ ਵਾਲੀ ਸੀ, ਤੇ ਕੇਵਲ ਖਾ ਕੇ ਸੌਣ ਵਾਲੇ ਨਹੀਂ। ਕਹਿਣ ਲੱਗੇ ਸ਼ਾਮ ਦੇ ਵੇਲੇ ਉਹ ਖਾਧੀ ਹੋਈ ਖੀਰ ਫਿਰ ਮਲ ਅਖਾੜੇ ਸਨ ਕਿ ਧੰਨ ਗੁਰੂ ਅੰਗਦ ਸਾਹਿਬ ਦੀ ਸ਼ਾਮ ਨੂੰ ਆਪ ਕੁਸ਼ਤੀਆਂ ਕਰਾਉਂਦੇ ਹੁੰਦੇ ਸਨ ਖਡੂਰ ਸਾਹਿਬ ਤੋਂ। ਇਹ ਫਿਰ ਧਰਮਸ਼ਾਲਾ ਦੀ ਮਰਿਆਦਾ ਗੋਇੰਦਵਾਲ ਸਾਹਿਬ ਆਈ, ਤੇ ਮੈਂ ਬੇਨਤੀ ਕਰਨੀ ਕੇਵਲ ਬਾਣੀ ਵਿੱਚ ਰਹਿ ਕੇ। ਹਜ਼ੂਰ ਕਹਿੰਦੇ ਨੇ ਖਡੂਰ ਸਾਹਿਬ ਤੋਂ ਬਾਅਦ ਜਦੋਂ ਗੋਇੰਦਵਾਲ ਆਏ ਤੇ ਭਾਈ ਸਾਹਿਬ ਨੇ ਫਿਰ ਇੱਥੇ ਸ਼ਬਦ ਵਰਤੇ ਨੇ ਕਿ ਫਿਰ ਵਸਾਇਆ ਸਤਿਗੁਰੂ ਗੁਰੂ ਅਮਰਦਾਸ ਨੇ ਗੋਇੰਦਵਾਲ ਵਸਾਇਆ, ਤੇ ਉਹ ਪੂਰੀ ਤੁਕ ਹੈ ਕਿ ਲੈਣੇ ਪਾਈ ਨਾਨਕੋਂ ਦੇਰੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਦ ਇਲਾਹੀ, ਫਿਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲੱਖਿਆ ਜਾਈ, ਦਾਤ ਜੋਤ ਖਤਮ ਹੈ ਵਡਿਆਈ। ਇੱਥੇ ਉਹਨਾਂ ਜਦੋਂ ਸ਼ਬਦ ਵਰਤੇ ਨਾ ਕਿ ਦਾਤ ਜੋਤ ਖਤਮ ਹੈ ਵਡਿਆਈ, ਤੇ ਕਈ ਵਾਰੀ ਮੇਰੇ ਮਨ ਵਿੱਚ ਆਇਆ ਵੀ ਇਹ ਤੋਂ ਕਿਉਂ ਕਹਿ ਦਿੱਤੀ ਇੱਕ ਜੋਤ ਤੇ ਦੂਜਾ ਦਾਤ। ਕਹਿੰਦੇ ਨੇ ਇਹ ਜਿਹੜੀ ਦਾਤ ਬਾਬੇ ਅਮਰਦਾਸ ਨੂੰ ਮਿਲੀ ਹੈ ਨਾ, ਤੇ ਜੋਤ ਮਿਲੀ ਹੈ ਖਸਮ ਦੀ ਆਪਣੀ ਮੌਜ ਹੈ, ਉਹਦੀ ਆਪਣੀ ਕਿਰਪਾ ਹੈ। ਜੇ ਕੋਈ ਸੋਚੇ ਕਿ ਕੇਵਲ ਤਾਂ ਕੇਵਲ ਦੁਨੀਆਦਾਰੀ ਦਾ ਕੋਈ ਰਿਸ਼ਤਾ, ਜੇਕਰ ਕੋਈ ਸੋਚੇ ਕਿ ਸੰਸਾਰ ਦੇ ਕੋਈ ਖੂਨ ਦੇ ਰਿਸ਼ਤੇ ਕਰਕੇ ਇਹ ਦਾਤ ਜੋਤ ਖਸਮ ਹੈ ਵਡਿਆਈ ਦੇ ਅਰਥ ਕੀ, ਪਿਛਲੀ ਵਾਰੀ ਅਰਜ਼ ਕੀਤੀ ਸੀ। ਇੱਥੇ ਬਾਬਾ ਸੱਤਾ ਬਲਵੰਡ ਜੀ ਨੇ ਇੱਕ ਸ਼ਬਦ ਕਿਹਾ ਕਿ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇਵੇ ਹਾਂ ਪੋਤਾ ਪਰਵਾਨ। ਜਦੋਂ ਸੰਪੂਰਨ ਹੁੰਦੀ ਹੈ ਪੌੜੀ, ਉੱਥੇ ਆਉਂਦਾ ਪਿਓ ਦਾਦੇ ਜੇਵੇ ਹਾਂ ਪੋਤਰਾ ਪਰਵਾਨ, ਤੇ ਇਹਦੇ ਅਰਥ ਕੀ ਨੇ ਜੀ? ਪਿਓ ਦਾ ਅਰਥ ਹੈ ਗੁਰੂ ਅੰਗਦ ਸਾਹਿਬ ਜੀ, ਦਾਦੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ, ਤੇ ਪੋਤੇ ਦਾ ਅਰਥ ਹੈ ਬਾਬਾ ਅਮਰਦਾਸ ਜੀ। ਤੁਸੀਂ ਸਿਆਣੇ ਬੈਠੇ ਹੋ, ਕਦੀ ਉਮਰ ਦੀ ਤੁਸੀਂ ਆਪਸ ਵਿੱਚ ਤਕਾਜ਼ਾ ਲਾਓ ਕਿ ਉਮਰ ਦਾ ਆਰਬਲਾ ਦਾ ਕਿੰਨਾ ਫਰਕ ਹੈ। ਧੰਨ ਗੁਰੂ ਨਾਨਕ ਸਾਹਿਬ 1469 ਨੂੰ ਆਮਦ ਹੈ, ਗੁਰੂ ਅਮਰਦਾਸ 1479 ਨੂੰ ਆਏ ਨੇ, ਗੁਰੂ ਅੰਗਦ ਸਾਹਿਬ 1504 ਨੂੰ ਆਏ ਨੇ। ਹੁਣ ਤੱਕ ਇਸ ਘਰ ਦੀ ਵਡਿਆਈ ਅਚਰਜ ਕਿਉਂ ਹੈ? ਗੁਰੂ ਅੰਗਦ ਸਾਹਿਬ 35 ਸਾਲ ਛੋਟੇ ਨੇ ਗੁਰੂ ਨਾਨਕ ਸਾਹਿਬ ਤੋਂ, ਤੇ ਚੇਤੇ ਰੱਖਿਓ ਗੁਰੂ ਅਮਰਦਾਸ ਤੋਂ 25 ਸਾਲ ਛੋਟੇ ਨੇ ਗੁਰੂ ਅੰਗਦ ਸਾਹਿਬ। ਉਮਰ ਦੇ ਲਿਹਾਜ਼ ਨਾਲ 1504 ਤੇ 1479, 35 ਸਾਲ ਛੋਟੇ ਗੁਰੂ ਨਾਨਕ ਸਾਹਿਬ ਤੋਂ, 25 ਸਾਲ ਛੋਟੇ ਬਾਬੇ ਅਮਰਦਾਸ ਤੋਂ। ਪਰ ਇੱਥੇ ਇੱਕ ਗੱਲ ਕਹੀ ਗਈ ਕਿ ਇਸ ਧਰਮਸ਼ਾਲਾ ਦੀ ਮਰਿਆਦਾ ਬੜੀ ਨਿਆਰੀ ਕਹਿਣ। ਕਹਿਣ ਲੱਗੇ ਇੱਥੇ 25 ਸਾਲ ਦਾ ਛੋਟਾ ਪੁੱਤਰ ਬਣ ਸਕਦਾ ਹੈ, ਵਾਹਿਗੁਰੂ ਬਾਪ ਬਣ ਸਕਦਾ ਹੈ, ਤੇ 25 ਸਾਲ ਦੇ ਵੱਡੇ ਨੂੰ ਪੁੱਤਰ ਬਣਾਇਆ ਜਾ ਸਕਦਾ ਹੈ, ਕਿਉਂਕਿ ਇੱਥੇ ਰਿਸ਼ਤੇ ਹੀ ਉਦੋਂ ਕਾਇਮ ਹੁੰਦਾ ਹੈ ਜਦੋਂ ਧਰਮਸ਼ਾਲਾ ਵਿੱਚ ਆ ਕੇ ਸਿੱਖ ਧਰਮ ਕਮਾਉਣ ਲੱਗ ਪਾਉਂਦਾ ਹੈ। ਇਹੀ ਕਾਰਨ ਕਿ 35 ਸਾਲ ਛੋਟੇ ਨੂੰ ਪੁੱਤਰ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਦਾ, ਤੇ ਉਸ ਤੋਂ ਅੱਗੇ ਬਾਬੇ ਅਮਰਦਾਸ ਨੂੰ, ਜਿਨ੍ਹਾਂ ਦੀ ਉਮਰ ਗੁਰੂ ਨਾਨਕ ਸਾਹਿਬ ਤੋਂ ਸਿਰਫ 10 ਸਾਲ ਛੋਟੀ ਏ, ਤੇ ਗੁਰੂ ਅੰਗਦ ਸਾਹਿਬ ਉਹਨਾਂ ਤੋਂ 25 ਸਾਲ ਛੋਟੇ ਨੇ, 25 ਸਾਲ ਛੋਟਾ ਬਾਪ ਬਣ ਗਿਆ, ਤੇ ਚੇਤੇ ਰੱਖੋ ਜਿਹੜਾ 25 ਸਾਲ ਵੱਡਾ ਉਹ ਪੁੱਤਰ ਬਣਾ ਦਿੱਤਾ। ਇਸ ਕਰਕੇ ਰੱਬ ਦੀ ਦਾਤ, ਉਹਦੀ ਜੋਤ, ਉਹਦੀ ਵਡਿਆਈ ਕੇਵਲ ਉਹ ਜਾਣਦਾ। ਫਿਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲੱਖਿਆ ਜਾਈ, ਦਾਤ ਜੋਤ ਖਸਮ ਹੈ ਵਡਿਆਈ। ਹੁਣ ਇੱਥੋਂ ਦੀ ਧਰਮਸ਼ਾਲਾ ਦੀ ਮਰਿਆਦਾ ਕੀ? ਆਪ ਸੋਚੋਗੇ ਵੀ ਗੁਰੂ ਇਤਿਹਾਸ ਪਿਛੋਕੜ ਕਿਉਂ ਚੱਲੇ? ਮੈਂ ਕਹਿਣਾ ਚਾਹੁੰਦਾ, ਬੇਨਤੀ ਕਰਨੀ ਚਾਹੁੰਦਾ, ਜਿਹੜੇ ਰੂਹਾਨੀਅਤ ਦੇ ਝੱਟੇ, ਜਿਹੜੀਆਂ ਕਿਰਨਾਂ ਉੱਥੋਂ ਵਰਤੀਆਂ ਸਨ, ਕੀ ਕਾਰਨ ਕਿ ਅੱਜ ਉਹ ਸ਼ਿਵਦ ਖਸਮ ਦੀ ਨਜ਼ਰ ਕਿਉਂ ਨਹੀਂ ਆਉਂਦੀ ਪਈ? ਕੀ ਕਾਰਨ ਕਿ ਗੁਰਦੁਆਰਿਆਂ ਵਿੱਚ ਝੁਕੇ ਕੋਈ ਬੰਦੇ ਨੂੰ ਅੰਦਰੋਂ ਖਸਮ ਸ਼ਿਵਦ ਦੀ ਕਰਨ ਦਾ ਚਾਅ ਨਹੀਂ ਪੈਦਾ ਹੁੰਦਾ? ਕੀ ਕਾਰਨ ਕਿ ਜਿਹੜਾ ਇੱਕ ਵਾਰੀ ਝੁਕ ਜਾਏ ਉਹਦੇ ਅੰਦਰ ਨਾਮ ਦਾ ਰਸ ਕਿਉਂ ਨਹੀਂ ਆਉਂਦਾ ਪਿਆ? ਕਿਉਂਕਿ ਉੱਥੋਂ ਦੀ ਧਰਮਸ਼ਾਲਾ ਦਾ ਸੰਬੰਧ ਕੇਵਲ ਬਾਜਮੁਖੀ ਨਹੀਂ ਸੀ, ਉਹਦਾ ਮਤਲਬ ਸੀ ਹਰ ਸਿੱਖ ਦਾ ਜੀਵਨ ਹੀ ਧਰਮਸ਼ਾਲਾ ਬਣ ਜਾਏ, ਹਰ ਸਿੱਖ ਦਾ ਜੀਵਨ ਹੀ ਗੁਰਦੁਆਰਾ ਬਣ ਜਾਏ। ਹੁਣ ਗੋਇੰਦਵਾਲ ਦੀ ਮਰਿਆਦਾ ਕੀ? ਦੇਖੋ ਭੱਟਾ ਨੇ ਇੱਕ ਬਚਨ ਕਿਹਾ, ਉੱਥੇ ਉਹਨਾਂ ਭਾਵਾਂ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਸਵਈਆ ਕਿਹਾ, ਪਰ ਕਮਾਲ ਦੇ ਬਚਨ ਕਹੇ ਨੇ। ਇਹ ਸਵਈਆ ਆਰੰਭ ਹੁੰਦਾ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਰੂ ਦਾ ਅਰਥ ਹੈ ਵੱਡਾ, ਗੁਰੂ ਦਾ ਅਰਥ ਹੈ ਗੁਰੂ ਅਮਰਦਾਸ। ਕਹਿੰਦੇ ਨੇ ਜਦੋਂ ਗੁਰੂ ਅਮਰਦਾਸ ਨੂੰ ਕੋਈ ਧਰਮਸ਼ਾਲਾ ਵਿੱਚ ਬੈਠਿਆਂ ਦੇਖਦਾ ਹੈ, ਕਹਿੰਦੇ ਨੇ ਦੁਨੀਆਂ ਦਾ ਕੋਈ ਸੁੱਖ ਨਹੀਂ ਜਿਹੜਾ ਬਾਬੇ ਅਮਰਦਾਸ ਨੂੰ ਵੇਖਿਆ ਨਾ ਮਿਲ ਜਾਏ। ਗੁਰੂ ਨੂੰ ਗੁਰਦੁਆਰੇ ਵਿੱਚ ਵੇਖ ਕੇ ਸਿੱਖ ਨੂੰ ਜੇ ਸੁੱਖ ਨਹੀਂ ਨਾ ਮਿਲਿਆ ਤੇ ਚਾਰੇ ਕੁੰਟਾਂ ਪਾਲੇ ਉਹਨੂੰ ਸੁੱਖ ਕਿਤੇ ਵੀ ਨਹੀਂ ਜੇ ਮਿਲਣਾ। ਗੁਰੂ ਮੁਖ ਦੇਖ ਗਰੂ ਸੁੱਖ ਪਾਇਓ, ਖੁਤੀ ਜੋ ਪਿਆਸ ਪਿਉਸ ਪਿਵਨ ਕੀ ਬਾਂਚ ਸਿੱਧ ਕੋ ਬਿੱਧ ਮਿਲਾਇਓ, ਪੂਰਨ ਪੋਮਨ ਠੋਰ ਬਸੋ ਰਸ ਬਾਸੁਨ ਸਿਉ ਜੋ ਦੰਗ ਦਿਸ ਝਾਇਓ। ਕਹਿਣ ਲੱਗੇ ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇ ਗਰੂ ਸੁਖ ਪਾਇਓ, ਗਇਓ ਦੁੱਖ ਦੂਰ ਬਰਖਣ ਕੋ। ਜਦੋਂ ਗੁਰੂ ਨੇ ਮਿਹਰ ਕੀਤੀ, ਕਹਿੰਦੇ ਨੇ ਦਰਸ਼ਨ ਕੀਤੇ ਤੇ ਗੋਇੰਦ ਗੋਬਿੰਦਵਾਲ, ਅਸੀਂ ਭਾਵੇਂ ਸ਼ਬਦ ਗੋਇੰਦਵਾਲ ਵਰਤਨੇ ਆ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਗੋਬਿੰਦਵਾਲ ਆਇਆ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਇਹਦੇ ਅਰਥ ਜ਼ਰੂਰ ਅਰਜ਼ ਕਰਨੇ ਨੇ, ਸੰਖੇਪ ਜੈ। ਕਹਿੰਦੇ ਨੇ ਗੁਰੂ ਅਮਰਦਾਸ ਗੁਰਦੁਆਰੇ ਵਿੱਚ ਬੈਠੇ ਨੇ, ਧਰਮਸ਼ਾਲਾ ਕਹਿ ਲਓ, ਧਰਮਸ਼ਾਲਾ ਵਿੱਚ ਬੈਠੇ ਨੇ। ਸਿੱਖ ਭਾਈ ਜੇਠਾ ਜੀ ਆਏ ਨੇ, ਕਈ ਸਾਲਾਂ ਦਾ ਦੁੱਖ ਆਂਡਾ ਹੈ। ਹੁਣ ਦੇਖੋ ਵੀ ਧਰਮਸ਼ਾਲਾ ਵਿੱਚ ਆਏ ਨੇ ਗੋਬਿੰਦਵਾਲ, ਕਹਿੰਦੇ ਨੇ ਕਈ ਸਾਲਾਂ ਦਾ ਦੁੱਖ ਹੰਢਾਏ, ਯਤੀਮ ਨੇ ਮਾਤਾ ਪਿਤਾ ਚਲਾਣਾ ਕਰ ਚੁੱਕੇ ਨੇ। ਜਦੋਂ ਗੁਰੂ ਅਮਰਦਾਸ ਦੇ ਚਰਨਾਂ ਵੀ ਝੁਕੇ ਨੇ ਤੇ ਕਹਿੰਦੇ ਨੇ ਭਾਈ ਜੇਠੇ ਨੂੰ ਇੰਨਾ ਵੱਡਾ ਸੁੱਖ ਮਿਲਿਆ, ਮੱਥਾ ਟੇਕਣ ਤੋਂ ਬਾਅਦ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਖਲੋ ਕੇ ਕਿਹਾ, ਦਾਤਾ ਕਈ ਸਾਲਾਂ ਦਾ ਜਿਹੜੀਆਂ ਠੋਕਰਾਂ ਖਾਂਦਾ ਸਾਂ, ਪਤਾ ਨੀ ਮੱਥਾ ਟੇਕਦਿਆਂ ਸਾਰੇ ਦੁੱਖ ਭੁੱਲ ਗਏ, ਸਾਰੇ ਦੁੱਖ ਚਲੇ ਗਏ। ਇੱਕ ਬਚਨ ਉਹਨਾਂ ਹੋਰ ਨਾਲ ਕਿਹਾ, ਕਹਿੰਦੇ ਨੇ ਜਦੋਂ ਮੈਂ ਗੁਰਦੁਆਰੇ ਮੱਥਾ ਟੇਕਿਆ, ਤੁਸੀਂ ਇੰਨੀ ਕੁ ਕਿਰਪਾ ਕੀਤੀ, ਜਿਹੜੀਆਂ ਅੰਦਰ ਦੀਆਂ ਵਾਸ਼ਨਾ ਸਨ, ਮੱਥਾ ਟੇਕਣ ਤੋਂ ਬਾਅਦ ਅੰਦਰ ਦੀਆਂ ਵਾਸ਼ਨਾ ਵੀ ਮਰ ਗਈਆਂ। ਮੈਂ ਆਉਣਾ ਅੱਜ ਦੇ ਵਿਸ਼ੇ ਵੱਲ, ਗੁਰਦੁਆਰਾ ਔਰ ਗੁਰਦੁਆਰੇ ਵਿੱਚ ਆ ਕੇ ਮੱਥਾ ਟੇਕਣਾ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਅੰਦਰ ਦੇ ਦੁੱਖ ਦੂਰ ਹੋ ਗਏ, ਮਨ ਟੇਕ ਗਿਆ, ਪੂਰਨ ਪਉ ਮਨ ਠੋਰ ਬਸੋ ਰਸ ਬਾਸਨ ਸੋ ਜੋ ਦੰਗ ਦਿਸ ਧਾਇਓ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ। ਪਾਣੀ ਦੇ ਖਜ਼ਾਨੇ ਵਿਭਾਸ ਦੇ ਕਿਨਾਰੇ, ਵਿਆਸ ਦੇ ਕਿਨਾਰੇ ਬਾਬਾ ਅਮਰਦਾਸ ਨੇ ਧਰਮਸ਼ਾਲਾ ਬਣਾਈ, ਗੁਰਦੁਆਰਾ ਬਣਾਇਆ। ਹੁਣ ਇਹ ਧਰਮਸ਼ਾਲਾ ਗੁਰੂ ਕੇ ਚੱਕ ਵਿੱਚ ਗਈ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਪਿਛਲੀਆਂ ਥਾਵਾਂ ਜਿਹੜੀਆਂ ਨੇ ਉਹ ਆਬਾਦ ਨਹੀਂ ਰਹੀਆਂ, ਪਿੱਛੇ ਕੀਰਤਨ ਪਾਠ ਪ੍ਰਵਾਹ ਚੱਲਦੇ ਰਹੇ ਨੇ, ਹੁਣ ਗੁਰੂ ਕੇ ਚੱਕ ਵਿੱਚ ਗਏ ਨੇ। ਤੇ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਦੇਖੋ ਅੱਜ ਧਰਮਸ਼ਾਲਾ ਦਾ ਰੂਪ ਕੀ ਬਣਿਆ ਕਿ ਦਿੱਚੈ ਪੂਰਬ ਦੇਵਣਾ, ਜਿਸ ਕੀ ਬਸ ਤਿਸੈ ਕਰ ਆਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੁਣੇ ਰਹਿਮਤਾਂ ਬਖੇਰਨ ਲੱਗੇ ਨੇ, ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਾਮ ਦਾ ਭੋਗ ਦਾ ਤੇ ਮੋਖ ਦਾ ਪ੍ਰਵਾਹ ਚੱਲਿਆ, ਉੱਥੇ ਫਿਰ ਗੁਰੂ ਅਰਜਨ ਸਾਹਿਬ ਨੇ ਇਸ ਘਰ ਨੂੰ ਦੇਖ ਕੇ ਇੱਕ ਸ਼ਬਦ ਕਹਿ ਸਨ ਕਿ ਜਿੱਥੇ ਸਭੇ ਥਾਂ ਨਹੀਂ ਤੁਜੇ ਹਾਂ। ਖੇ ਦਾਤਾ ਜੀ, ਬੜੀਆਂ ਥਾਵਾਂ ਦੇਖੀਆਂ ਨੇ ਪਰ ਤੇਰੇ ਘਰ ਵਰਗਾ, ਤੇਰੀ ਧਰਮਸ਼ਾਲਾ ਵਰਗਾ, ਤੇਰੇ ਦਰ ਵਰਗਾ ਕੋਈ ਦਰ ਨਹੀਂ। ਜਿੱਥੇ ਸਭੇ ਥਾਂ ਨਹੀਂ ਤੁਜੇ ਹਾਂ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਇਆ, ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ, ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਹੇ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ, ਤੇਰੇ ਘਰ ਦੀ ਉਪਮਾ ਕੋਈ ਕਹਿ ਨਹੀਂ ਸਕਦਾ। ਇੱਥੇ ਬਾਬੇ ਫਤਿਹ ਬਲਵੰਡ ਨੇ ਇਸ ਘਰ ਨੂੰ ਦੇਖ ਕੇ ਸ਼ਬਦ ਵਰਤੇ ਸਨ ਕਿ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ ਕਾਰਿਆ। ਕਹਿਣ ਲੱਗੇ ਮਰਿਆਦਾ ਉਹੀ ਦੇ, ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਤੇ ਗੁਰਦੁਆਰੇ ਆਉਣ ਦਾ ਮਤਲਬ ਕੀ ਹੈ ਜੀ? ਗੁਰ ਦਿੱਠਾ ਤਾਂ ਮਨ ਸਧਾਰਿਆ, ਗੁਰੂ ਨੂੰ ਦੇਖ ਕੇ ਮਨ ਨੂੰ ਟਿਕਾ ਮਿਲੇ, ਗੁਰੂ ਨੂੰ ਦੇਖ ਕੇ ਅੰਦਰ ਦੀ ਵਾਸ਼ਨਾ ਮੁਕੇ, ਸਤਿਗੁਰੂ ਨੂੰ ਦੇਖ ਕੇ ਅੰਦਰ ਰੁਖਾਨੀਅਤ ਦੇ ਝੂੰਟੇ ਆ ਜਾਣ, ਸਤਿਗੁਰੂ ਦੇ ਚਰਨਾਂ ਵਿੱਚ ਝੁਕਿਆ ਅੰਦਰ ਨਾਮ ਦੀ ਸ਼ਹਿਬਰ ਲੱਗ ਜਾ। ਗੁਰਮੁਖੋ ਇਹੀ ਧਰਮਸ਼ਾਲਾ ਫਿਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਕੀਤੀਆਂ, ਕਰਤਾਰਪੁਰ ਗਏ। ਇਸ ਤੋਂ ਇਲਾਵਾ ਜਿੱਥੇ ਜਿੱਥੇ ਸਿੱਖ ਸੰਗਤ ਨੇ ਪ੍ਰੇਮ ਭਾਵਨਾ ਨਾਲ ਸੱਦਿਆ ਹਜ਼ੂਰ ਪਹੁੰਚੇ। ਗੁਰੂ ਕਲਗੀਧਰ ਜੀ ਤੋਂ ਬਾਅਦ ਫਿਰ ਇੱਕ ਸ਼ਬਦ ਸਾਡੇ ਨਾਲ ਜੁੜ ਗਿਆ, ਧਰਮਸ਼ਾਲਾ ਸ਼ਬਦ। ਭਾਵੇਂ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗੁਰਦੁਆਰਾ ਆ ਗਿਆ, ਪਰ ਗੁਰੂ ਗ੍ਰੰਥ ਸਾਹਿਬ ਚੋਂ ਮੈਂ ਚਾਰ ਕੁ ਪ੍ਰਮਾਣ ਅਰਜ਼ ਕਰਨੇ ਚਾਹੁੰਦਾ ਵਾਂ ਕਿ ਗੁਰੂ ਘਰ ਵਿੱਚ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਗੁਰਦੁਆਰਾ ਸ਼ਬਦ ਸੀ। ਤੇ ਗੁਰਦੁਆਰੇ ਜਾ ਕੇ ਕਰਨਾ ਕੀ ਏ, ਉਸ ਗੱਲ ਨੂੰ ਵੀ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ। ਦੇਖੋ ਤੇ ਪਹਿਲਾ ਪ੍ਰਮਾਣ ਹੈ ਧੰਨ ਗੁਰੂ ਨਾਨਕ ਸਾਹਿਬ ਦਾ। ਸੂਈ ਰਾਗ ਦਾ ਸ਼ਬਦ ਹੁੰਦਾ ਭਾਂਡੇ ਤੋਂ, ਆਪਾਂ ਪੜ੍ਹਦੇ ਹਾਂ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਉਹ ਦੂਧ ਕੋ ਜਾਵੋ। ਸ਼ਬਦ ਕਹਿੰਦੇ ਨੇ ਜੇ ਅੰਦਰ ਦਾਤ ਟਿਕਾਣੀ ਆ ਤੇ ਦੇਖੀ ਮੈਲੇ ਭਾਂਡਿਆਂ ਵਿੱਚ ਦੁੱਧ ਵੀ ਖਰਾਬ ਹੋ ਜਾਂਦਾ ਹੈ, ਯਤਨ ਕਰਕੇ ਤੇਰੇ ਅੰਦਰ ਦਾ ਭਾਂਡਾ ਧੁੱਪ ਜਾ। ਹੁਣ ਭਾਂਡੇ ਅਸੀਂ ਪਾਣੀ ਨਾਲ ਧੋ ਸਕਨੇ, ਇੱਥੇ ਭਾਂਡੇ ਦਾ ਅਰਥ ਸਰੀਰ ਹੈ। ਗੁਰੂ ਸਾਹਿਬ ਨੇ ਅਖੀਰਲੀ ਪੌੜੀ ਵਿੱਚ ਵੀ ਵਰਤਿਆ ਹੈ, ਆਪਾਂ ਪੜ੍ਹਨੇ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ। ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ ਕੁਮਾਰਾ ਇੱਕ ਜੋ ਮਾਟੀ ਗੂੰਦੀ ਬਹੁ ਵਿਦ ਬਾਨੀ ਲਾਈ ਕਾਹੂ ਮੈਂ ਮੋਤੀ ਮੁਕਤਾਲ ਕਾਹੂ ਵਿਆਦ ਲਗਾਈ। ਸਰੀਰ ਇੱਕ ਭਾਂਡਾ, ਕਹਿਣ ਲੱਗੇ ਭਾਂਡਾ ਧੋਏ ਹੁਣ ਧੋਈਏ ਕਿੱਥੇ ਜੀ। ਦੁਨੀਆਂ ਭਾਂਡੇ ਧੋਂਦੀ ਸੀ, ਕੋਈ ਤੀਰਥਾਂ ਤੇ ਇਸ਼ਨਾਨ ਕਰਕੇ, ਕੋਈ ਨਗਨ ਪੈਰ ਧਰਤੀ ਦਾ ਭਰਮਣ ਕਰਕੇ, ਕੋਈ ਬੰਦਾ ਪੁੱਠਾ ਲਟ ਕੇ। ਪਰ ਮੇਰੇ ਬਾਬੇ ਨਾਨਕ ਨੇ ਕਿਹਾ ਜੇ ਤੂੰ ਸਿੱਖਾਂ ਭਾਂਡੇ ਅੰਦਰ ਨੂੰ ਧੋਣਾ ਈ ਤੇ ਸੱਚ ਜਾਣੀ ਗੁਰੂ ਦੁਆਰੇ ਜਾਈ। ਗੁਰੂ ਦੁਆਰੇ ਭਾਂਡੇ ਧੋਤੇ ਜਾਂਦੇ ਨੇ ਤੇ ਗੁਰੂ ਦਰ ਤੋਂ ਬਿਨਾਂ ਬੰਦੇ ਦੇ ਅੰਦਰ ਦਾ ਭਾਂਡਾ ਕੋਈ ਧੋਂਦਾ ਵੀ ਨਹੀਂ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਕਿ ਭਾਂਡਾ ਉਹੀ ਚੰਗਾ ਹੈ ਜੋ ਗੁਰੂ ਨੂੰ ਭਾ ਜਾਏ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਅਗਲੀ ਧੋ ਕੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਪਹਿਲੀ ਵਾਰੀ ਸ਼ਬਦ ਉੱਥੇ ਵਰਤਿਆ ਗੁਰਦੁਆਰਾ। ਅਸੀਂ ਧਿਆਨ ਧਰਨਾ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ। ਤਖਤਾਂ ਤੋਂ ਸਾਨੂੰ ਹੁਕਮ ਮਿਲਦੇ ਨੇ, ਤਖਤਾਂ ਤੋਂ ਸਾਨੂੰ ਅਣਖ ਨਾਲ ਜ਼ਿੰਦਗੀ ਜੀਣ ਦੀ ਜਾਚ ਸਿਖਾਈ ਜਾਂਦੀ ਏ, ਤਖਤਾਂ ਤੋਂ ਸਾਨੂੰ ਸਾਡੇ ਝਗੜੇ ਨਵੇੜਨ ਦੀ ਜਾਚ ਦੱਸਦੇ ਨੇ, ਤੇ ਗੁਰਦੁਆਰੇ ਦਾ ਧਿਆਨ ਕਿਉਂ ਧਰਨਾ। ਸਾਹਿਬ ਨੇ ਸ਼ਬਦ ਵਰਤੇ ਕਿ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤਮਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਕ ਦੁਆਰਾ ਧੋਏ ਖੱਛਾ ਹੋਏ ਸੀ, ਮੈਲੇ ਖੱਛੇ ਕਾ ਵਿਚਾਰ ਆਪ ਵਰਤਾਏ ਸੀ। ਹੁਣ ਅਗਲੀ ਟੋਕੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਇਹਦੇ ਅਰਥ ਅੱਜ ਦੇ ਸੰਦਰਭ ਵਿੱਚ ਬੜੇ ਢੁਕਦੇ ਨੇ। ਜੇ ਅਸੀਂ ਕਹਿੰਦੇ ਹਾਂ ਗੁਰਦੁਆਰੇ ਆਉਣ ਦਾ ਫਾਇਦਾ ਕੀ ਹੈ ਜੀ, ਕੀ ਲੋੜ ਹੈ ਗੁਰਦੁਆਰੇ ਆਉਣ ਦੀ? ਕਈ ਲੋਕ ਤਾਂ ਕਹਿੰਦੇ ਨੇ ਚਲੋ ਛੱਡੋ ਜੀ, ਹੁਣ ਤਾਂ ਅਗੇ ਜਪ ਤਪ ਕਮਾਵਾਂਗੇ। ਬਾਬੇ ਨਾਨਕ ਦੀ ਇਸ ਤੁਕ ਦੇ ਅਰਥ ਕਰੋ, ਕਹਿਣ ਲੱਗੇ ਚੇਤੇ ਰੱਖੀ ਕਿ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਮਤਾਂ ਇਸ ਭੁਲੇਖੇ ਵਿੱਚ ਰਹੇ ਕਿ ਇਸ ਜਨਮ ਤੋਂ ਬਾਅਦ ਕਿਤੇ ਅਗਾਂਹ ਮੈਨੂੰ ਪਵਿੱਤਰਤਾ ਮਿਲ ਜਾਏਗੀ। ਜੇ ਇਸ ਜਨਮ ਵਿੱਚ ਤੂੰ ਗੁਰਦੁਆਰੇ ਅੰਦਰ ਨੂੰ ਧੋਤਾ ਨਹੀਂ ਤੇ ਕਹਿੰਦੇ ਅੱਗੇ ਜਾ ਕੇ ਤੈਨੂੰ ਪਵਿੱਤਰ ਕਰਨ ਵਾਲਾ ਕੋਈ ਸਰੋਵਰ ਨਹੀਂ ਲੱਭਣਾ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜੇ ਕਰਮ ਕਮਾਏ ਤੇ ਆਪ ਹੋਏ ਸੀ, ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ। ਹੁਣ ਅਗਲੀ ਤੋਕੇ ਜਿਹੜਾ ਗੁਰਦੁਆਰੇ ਆਉਂਦਾ ਹੈ ਨਾ, ਫਿਰ ਉਹ ਦੁਨੀਆਂ ਵਿੱਚੋਂ ਜਾਂਦਾ ਕਿਵੇਂ? ਦੇਖੋ ਮੈਂ ਬੇਨਤੀ ਕਰ ਰਿਹਾ, ਇਸ ਸ਼ਬਦ ਵਿੱਚ ਗੁਰਦੁਆਰੇ ਆਉਣਾ ਕੀ ਕਰਨ ਹੈ? ਭਾਂਡੇ ਨੂੰ ਧੋਣ ਲਈ। ਗੁਰਦੁਆਰੇ ਆਉਣਾ ਕੀ ਕਰਨ ਹੈ? ਅੰਦਰ ਦੀ ਸੂਝ ਲੈਣ ਲਈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਗੁਰਦੁਆਰੀਆ ਸਿੱਖ ਦੁਨੀਆਂ ਤੋਂ ਜਾਂਦਾ ਹੈ, ਕਹਿੰਦੇ ਨੇ ਫਿਰ ਇੱਕ ਲੋਕ ਨਹੀਂ ਤਿੰਨਾਂ ਲੋਕਾਂ ਵਿੱਚ ਉਹਦੀ ਜੈ ਜੈਕਾਰ ਆਉਂਦੀ ਏ ਹੁੰਦੀ ਏ। ਜਿਹਨੂੰ ਗੁਰਦੁਆਰੇ ਆਉਣ ਦੀ ਜਾਂਚ ਆ ਜਾਏ, ਸੱਚ ਜਾਣੋ ਆਪਣੀਆਂ ਕਈ ਕੁੱਲਾਂ ਨੂੰ ਤਾਰ ਕੇ ਚਲਾ ਜਾਂਦਾ ਹੈ। ਤੁਕ ਹੈ ਕਿ ਚੱਲਿਆ ਪਤਸ਼ਿਓ ਜਨਮ ਸਵਾਰ, ਬਾਜਾਂ ਵਾਏ ਸੀ ਮਾਨਸ ਕਿਆ ਵਿਚਾਰਾਂ, ਤਿਉਂ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਗੁਰੂ ਅਮਰਦਾਸ ਨੇ ਵੀ ਗੁਰਦੁਆਰਾ ਸ਼ਬਦ ਵਰਤੇ, ਉਹਨਾਂ ਦੋ ਥਾਵਾਂ ਤੇ ਵਰਤੇ। ਉਹਨਾਂ ਦਾ ਸ਼ਬਦ ਅਸੀਂ ਪੜ੍ਹਨੇ ਆ ਕਿ ਸਰੀਰ ਦੇ ਨੌ ਇੰਦਰੇ ਪ੍ਰਗਟ ਨੇ, ਦਸਵਾਂ ਜਿੱਥੇ ਅੰਮ੍ਰਿਤ ਝਰਨਾ ਹੈ ਉਹ ਤੈਨੂੰ ਨਜ਼ਰ ਨਹੀਂ ਆਉਂਦਾ। ਤੇ ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀ, ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜਿਹੜੀ ਚੀਜ਼ ਦਿਸੇ ਨਾ ਉਹ ਹੁੰਦੀ ਹੋਈ ਨਹੀਂ। ਇਹ ਸਾਡੇ ਅੰਦਰ ਦਾ ਭੁਲੇਖਾ ਹੈ। ਬਹੁਤ ਕੁਝ ਐਸਾ ਹੈ ਜੋ ਦਿਸਦਾ ਨਹੀਂ ਪਰ ਉਹ ਹੈ। ਮੈਂ ਬੇਨਤੀ ਕੀਤੀ ਸੀ ਪ੍ਰੇਮ ਦੀ ਤਰੰਗ ਨੂੰ ਕਦੀ ਨਹੀਂ ਕੋਈ ਦੇਖ ਸਕਦਾ, ਪਰ ਅੱਖਾਂ ਦਾ ਪਾਣੀ ਦੱਸਦਾ ਇਹ ਬੰਦਾ ਪ੍ਰੇਮੀ ਹੈ। ਕ੍ਰੋਧ ਨੂੰ ਕਦੀ ਕਿਸੇ ਨਹੀਂ ਦੇਖਿਆ, ਬੰਦੇ ਦੇ ਮੱਥੇ ਦੀ ਤਿਉੜੀ ਕਹਿੰਦੀ ਹੈ ਕ੍ਰੋਧੀ ਹੈ। ਘਬਰਾਹਟ ਨੂੰ ਚਿੰਤਾ ਦੀ ਸ਼ਕਲ ਕਿਸੇ ਨਹੀਂ ਦੇਖੀ, ਪਰ ਬੰਦੇ ਦੇ ਫੇਸ ਦਾ ਰੰਗ ਦੱਸਦਾ ਇਹ ਬੰਦਾ ਘਬਰਾਹਟ ਵਿੱਚ ਆਏ। ਹਜ਼ੂਰ ਕਹਿੰਦੇ ਨੇ ਜੇ ਉਸ ਗੁਪਤ ਦਰਵਾਜ਼ੇ ਤੇ ਪਹੁੰਚ ਲਈ ਤੇ ਉਸ ਦਸਮ ਦੁਆਰ ਤੇ ਪਹੁੰਚਾ ਸਕਦਾ ਤੇ ਕੇਵਲ ਗੁਰਦੁਆਰਾ। ਹਜ਼ੂਰ ਨੇ ਉੱਥੇ ਸ਼ਬਦ ਗੁਰਦੁਆਰਾ ਵਰਤੇ ਹੈ। ਕਹਿਣ ਲੱਗੇ ਖਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਹੁਣ ਅਗਲੀ ਤੋਕੇ ਗੁਰਦੁਆਰੇ ਕਿਉਂ ਜਾਣਾ ਹੈ? ਕਹਿਣ ਲੱਗੇ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਜਿਸ ਦੀ ਭਾਵਨਾ ਗੁਰੂ ਦੁਆਰੇ ਤੇ ਬਣ ਜਾਏ, ਗੁਰੂ ਦਰ ਤੇ ਬਣ ਜਾਏ, ਉਹਨੂੰ ਦਸਵਾਂ ਦੁਆਰ ਦਿਖਾ ਦਿੱਤਾ। ਹਜ਼ੂਰ ਨੇ ਤੀਸਰਾ ਪ੍ਰਮਾਣ ਬਾਣੀ ਵੀ ਦਿੱਤਾ ਹੈ ਕਿ ਗੁਰਦੁਆਰੇ ਕਰਨਾ ਕੀ ਹੈ। ਇੱਕ ਬਚਨ ਹੁੰਦਾ ਹੈ, ਕਹਿਣ ਲੱਗੇ ਗੁਰਦੁਆਰੇ ਹਰ ਕੀਰਤਨ ਸੁਣੀਏ। ਗੁਰਦੁਆਰੇ ਜਾ ਕੇ ਕੀਰਤਨ ਸੁਣੀ ਜੇ ਅੰਦਰ ਦਾ ਭਾਂਡਾ ਧੋਣੀ, ਤੇ ਜਿਹੜਾ ਰੋਜ਼ ਗੁਰੂ ਦਰ ਆ ਕੇ ਕੀਰਤਨ ਸੁਣਦਾ, ਹਜ਼ੂਰ ਨੇ ਅੱਧੀ ਤੁੱਕ ਵੀ ਦੱਸਿਆ ਉਹਨੂੰ ਮਿਲਦਾ ਕੀ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ, ਕੱਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੈ ਮਾਨਾ ਕੇ। ਇਸ ਤੁੱਕ ਦੇ ਅਰਥ ਨੇ ਕਿ ਜਿਹੜਾ ਬੰਦਾ ਗੁਰਦੁਆਰੇ ਆਉਣ ਲੱਗ ਪਿਆ ਤੇ ਕੀਰਤਨ ਸੁਣੇ, ਬਾਣੀ ਪੜ੍ਹੇ, ਨਾਮ ਸੁਣੇ। ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਪਾਠ ਦਾ ਮਤਲਬ ਕੀ ਹੈ? ਗੁਰਦੁਆਰੇ ਕਿਵੇਂ ਪਾਠ ਕਰਨਾ ਹੈ? ਕੀਰਤਨ ਦਾ ਭਾਵ ਕੀ ਹੈ? ਕਥਾ ਦਾ ਭਾਵ ਕੀ ਹੈ? ਕੀ ਕਾਰਨ ਕਿ ਅਸੀਂ ਤਿੰਨਾਂ ਚੀਜ਼ਾਂ ਨੂੰ ਕੀਰਤਨ, ਕਥਾ, ਪਾਠ ਤੇ ਢਾਡੀ ਵਾਰਾਂ ਜਾਂ ਕਵੀ ਵੀਰ ਇਤਿਹਾਸ ਸੁਣਾਉਂਦੇ ਨੇ? ਆਖਿਰ ਜੋ ਕੁਝ ਗੁਰਦੁਆਰੇ ਹੋ ਰਿਹਾ ਇਹ ਕਰਮ ਕਾਂਡ ਨਹੀਂ, ਇਹਦੇ ਕੋਈ ਭਾਵ ਅਰਥ ਨੇ, ਇਹਦਾ ਅੰਦਰ ਨਾਲ ਸੰਬੰਧ ਹੈ। ਹਜ਼ੂਰ ਕਹਿੰਦੇ ਨੇ ਜਦੋਂ ਕੀਰਤਨ ਸੁਣਿਆ ਤੇ ਗੁਰੂ ਨੇ ਮਿਹਰ ਕੀਤੀ ਕੱਲ ਕਲੇਸ਼ ਮਿਟਾਏ ਸਤਿਗੁਰ, ਇੱਕ ਤਾਂ ਅੰਦਰ ਦੇ ਕਲੇਸ਼ ਮਿਟਾਏ। ਕਹਿਣ ਲੱਗੇ ਤੂੰ ਕੀਰਤਨ ਸੁਣੀ ਜਾਈ, ਰੱਬ ਦੀ ਦਰਗਾਹ ਵਿੱਚ ਥਾਂ ਮੈਂ ਤੈਨੂੰ ਦੁਆ ਦਿਆਂ। ਹਰ ਦਰਗਹਿ ਦੇਵੈ ਮਾਨਾ ਕੇ, ਉੱਥੇ ਵੀ ਗੁਰਦੁਆਰਾ ਸ਼ਬਦ ਹਜ਼ੂਰ ਨੇ ਵਰਤੇ। ਹੁਣ ਜਦੋਂ ਚੌਥਾ ਪ੍ਰਮਾਣ ਪੜ੍ਹਿਆ, ਕਹਿਣ ਲੱਗੇ ਮਨੁੱਖ ਇੱਕ ਜੀਵ ਇਸਤਰੀ ਦੀ ਤਰ੍ਹਾਂ ਹੈ। ਤੁਹਾਨੂੰ ਪਤਾ ਬਾਣੀ ਸਾੜੀ ਦੀ ਸਾੜੀ ਬਹੁਤ ਹੀ ਥਾਂ ਇੱਕ ਇਸਤਰੀ ਰੂਪ ਵਿੱਚ ਹੋ ਕੇ ਉਚਾਰਨ ਕੀਤਾ, ਕਿਤੇ ਗੁਣਵੰਤੀ ਵਰਤਿਆ ਸ਼ਬਦ, ਕਿਤੇ ਆਪਣੇ ਆਪ ਨੂੰ ਕੁਚੱਜੀ ਕਹਿ ਕੇ ਤਰਲੇ ਲਏ ਨੇ, ਕਿਤੇ ਜਪਣ ਵਾਲੇ ਨੂੰ ਸੁਚੱਜੀ ਕਿਹਾ, ਕਿਤੇ ਸੁਹਾਗਣ ਕਿਹਾ, ਕਿਤੇ ਸੁੰਦਰ ਸ਼ਬੀਲੀ ਕਿਹਾ ਹੈ, ਕਿਤੇ ਹਜ਼ੂਰ ਜੀ ਨੇ ਦੁਹਾਗਣ ਸ਼ਬਦ ਵਰਤੇ ਨੇ। ਇਸਤਰੀ ਨਾਲ ਸੰਬੰਧਿਤ ਸ਼ਬਦ ਕਿ ਕੋਮਲ ਹਿਰਦਾ ਹੈ, ਤੇ ਨਾਲ ਉੱਥੇ ਬਚਨ ਵਰਤੇ। ਕਹਿਣ ਲੱਗੇ ਤੂੰ ਮੈਂ ਜੀਵ ਰੂਪੀ ਇਸਤਰੀ ਤੇ ਪਰਮਾਤਮਾ ਨਾਲ ਤੇਰਾ ਹੋਣਾ ਸੰਬੰਧ, ਕਹਿ ਤੇਰਾ ਵਿਆਹ ਪਰਮਾਤਮਾ ਨਾਲ ਹੋਣਾ। ਤੇ ਮੈਂ ਪਿਛਲੀ ਵਾਰੀ ਵੀ ਇੱਕ ਬੇਨਤੀ ਕੀਤੀ ਸੀ ਕਿ ਵਿਆਹ ਤਿੰਨ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਨੇ ਮੰਨੇ ਨੇ, ਰੱਬ ਮਿਹਰ ਕਰੇ। ਇੱਕ ਵਿਆਹ ਤਾਂ ਸਾਰਿਆਂ ਦਾ ਹੋਣਾ, ਜਿਹੜਾ ਜੰਮਿਆ ਉਹਦਾ ਹੋਣਾ ਹੀ ਹੋਣਾ, ਭਾਵੇਂ ਕਹਿ ਮੈਂ ਬ੍ਰਹਮਚਾਰੀ ਹਾਂ, ਭਾਵੇਂ ਕਹਿ ਮੈਂ ਵਿਹੰਗਮ ਹਾਂ। ਉੱਥੇ ਵਿਆਹ ਵੇਲੇ ਮੌਤ ਲਾੜਾ ਬਣ ਕੇ ਆਉਂਦੀ ਏ ਤੇ ਜਿੰਦ ਨੂੰ ਪਰਨਾ ਕੇ ਲੈ ਜਾਂਦੀ, ਇਹ ਸਭ ਦਾ ਹੋਣਾ। ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਨਾਏ। ਇੱਕ ਵਿਆਹ ਸਾਡਾ ਸੰਸਾਰੀ ਤੌਰ ਤੇ ਕਿ ਇਸਤਰੀ ਤੇ ਮਰਦ ਸਮਾਜ ਦੇ ਦੋ ਅੰਗ ਨੇ, ਇਹਨਾਂ ਦੇ ਸੁਮੇਲ ਦੇ ਲਈ ਅਸੀਂ ਸ਼ਬਦ ਵਰਤਨੇ ਆ ਵਿਆਹ। ਹੁਣ ਤੀਜਾ ਵਿਆਹ ਗੁਰਦੁਆਰੇ ਜਿਹੜਾ ਜਾਂਦਾ ਹੈ ਉਹ ਕਰੋੜਾਂ ਵਿੱਚੋਂ ਇੱਕ ਅੱਧੇ ਦਾ ਹੁੰਦਾ ਹੈ, ਉਹ ਵਿਆਹ ਕਿਹੜਾ ਹੈ? ਗੁਰਦੁਆਰੇ ਹਮਰਾ ਵਿਆਹ ਜੇ ਹੋਵਾਂ, ਕਹਿੰਦੇ ਨੇ ਗੁਰੂ ਮੇਰਾ ਆਪ ਵਿੱਚ ਬੈਠਾ, ਉਹਨੇ ਕਿਰਪਾ ਕਰਕੇ ਮੈਨੂੰ ਕਰੋੜਾਂ ਜਨਮਾਂ ਦੀ ਵਿਛੜੀ ਨੂੰ ਸਾਈਂ ਦੇ ਲੜ ਲਾ ਕੇ ਰੱਬ ਦੇ ਘਰ ਵਿੱਚ ਪ੍ਰਵਾਨ ਕਰਾ ਦਿੱਤਾ। ਗੁਰਦੁਆਰਾ ਇੱਥੇ ਜੀਵ ਇਸਤਰੀ ਦਾ ਪਰਮਾਤਮਾ ਨਾਲ ਸੰਗਮ ਹੈ, ਇੱਥੇ ਮਿਲਾਪ ਹੈ। ਹਜ਼ੂਰ ਨੇ ਇੱਥੇ ਵੀ ਸ਼ਬਦ ਵਰਤਿਆ ਹੈ ਗੁਰਦੁਆਰਾ। ਹੁਣ ਤੱਕੋ ਇਹਦੇ ਅਰਥ ਹੋ ਗਏ ਕਿ ਗੁਰਦੁਆਰੇ ਸਿਰਫ ਸਲਾਹ ਦੀ ਝੜੀ ਲੱਗਦੀ ਏ, ਗੁਰਦੁਆਰੇ ਅੰਦਰ ਦੀ ਮੈਲ ਧੋਤੀ ਜਾਂਦੀ ਹੈ। ਗੁਰਦੁਆਰੇ ਆ ਕੇ ਹਜ਼ੂਰ ਦੇ ਚਰਨਾਂ ਵਿੱਚ ਟੇਕ ਕੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ ਨੇ, ਹੁਣ ਗੁਰਦੁਆਰੇ ਆ ਕੌਣ ਸਕਦਾ? ਦੇਖੋ ਗੁਰਦੁਆਰਾ ਇਸ ਇੱਕ ਮਨੁੱਖ ਦਾ ਨਹੀਂ, ਸ਼ਬਦ ਹੀ ਗੁਰਦੁਆਰੇ ਵਰਤੇ ਨੇ। ਜਦੋਂ ਅਸੀਂ ਕਿਸੇ ਇੱਕ ਬੰਦੇ ਨਾਲ ਸੰਬੰਧਿਤ ਥਾਂ ਬਣਾ ਦਿੰਦੇ ਹਾਂ ਨਾ, ਖਿਮਾ ਕਰਿਓ, ਫਿਰ ਉਹ ਗੁਰੂ ਦਾ ਦਰ ਨਹੀਂ ਰਹਿੰਦਾ, ਉਹ ਬੰਦੇ ਦਾ ਦਰ ਬਣ ਜਾਂਦਾ ਹੈ। ਕੀ गुरुद्वारे तो पहला हिंदुस्तान की धरती से द्वारे नहीं सन कि गुरुद्वारे तो पहला कितने उत्थे रब की गल नहीं सी हुंदी हुंदी जरूर सी पर उन्हां द्वारियां तो बंदगी करन वालियां नूं धक्के मारे जांदे सन उन्हां द्वारियां ते इस्त्री पूजा नहीं सी कर सकदी उन्हां द्वारियां ते शूदर नहीं सी जा सकदा ते गुरु ग्रंथ साहिब ने उन्हां दर ते गया होया नूं जदों धक्के वजे ते उन्हां इक संकल्प लिया कि इहो जिहा दर बन जाए कि जिथे हर जात का हर मजहब का हर बोली का हर रंग का बंदा आवे ते धक्के अज पैंदे पैने रोज रोज धक्के ना पैण गुरु दर क्यों बने बाबा नानदेव उस दर से नहीं गए तो उन्हें बाणी शब्द वरत्या हलत खेलत तेरे द्योरे आया तेरे द्योरे दर थे कि रब जी भावे ब्राह्मण ने अपना कब्जा किया कह लगे ना तो तेरा लेंदा भी तेरा द्योरा ते मैं तेरे चरणों में बेनती करना मैं तेरे ना ते तेरे घर में आया पर सच जानी मैनू नहीं सी पता तेरे घर में आया होया नूं भी धक्के पैंदे कोई इहो जिहा दर चाहीदा जिथे धक्के ना पैण हस्त खेल तेरे द्योरे आया भगत करत नामा पकड़ उठाया खीनरी जात मेरी जात मराया छिपे के जन्म काहे को आया हुण कबीर साहब ने कहा एक घर बन रहा बड़ी छेती देखो गुरु साहबाना ने जिहड़ी रहमत की इहनूं विटकरा ना समझियो क्योंकि अज साडे विच एक बड़ी नवी साजिश रची जा रही है कि गुरु ग्रंथ साहब की बाणी विचों भगतां की बाणी वाह कर दिओ सिख भगतां नूं जानदे नहीं उह गुरु के सिखो कबीर साहब ने भगती की एक नवी क्रांति लिया पर लंबे समय तक मूवमेंट नहीं कायम हो सकी ध्यान दो जी मैं बेनती करनी चाहना रविदास जी ने 40 शब्द गुरु ग्रंथ साहब ने उन्हें एक तस्वर किया कि बेगमपुरा शहर को ना कोई एक जहा हलेमी राज होना चाहिए पर बाद अनुयाई कायम नहीं कर सके बाबे बेणी ने रविदास ने सैन ने धने ने इन्हां सारिया ने रब की बंदगी की पहुंचे जरूर ने पर मेरे गुरु नानक साहब ने 10 जामिया विच वरत के जेडे उन्हां सुपने लै सन उन्हां साकार करके दिखा दिते उन्हां शब्द वरते कह लगे मैं तेरे दर ते आया धक्के पए ने ते कबीर साहब ने कहा घबराओ ना हुण एक नवा दर पिया बनदा है केड़ा कबीर जिह दर आवत जात हो हटके नाही कोई सो दर कैसे छोड़ी है जो दर ऐसा होए एवे गुरुद्वारा हजूर ने बाणी भी शब्द वरते कह लगे एक घर वह बनता पे है कि कोई गावे को सुने पर उस घर की मर्यादा नूं मानदा होवे कोई गावे को सुने हर नामा चितलाए कहो कबीर फंसा नहीं उस दर से बैठा अंत परम गत पाए उथे कह लगे एक दर नवा बन गया है उथो आवाज पई आउंदी है खत्री ब्राह्मण शूद वैश उपदेश चौं वर्णा को सांझा उथे एक नवा दर बने है ते बंदगी करन वालियां नूं शब्द वरदे पए ने तू इस दर ते आ तां सही मैं पिछली वारी एक अर्ज कीती सी गुरु नानक साहिब दी एक टुक जदों भी पढ़ना ते अंदर नूं चंजोड़दी है गुरु के सिखो बाबा गरीब नवाज है पर बद किस्मती ए वे कि अज सिख जिहड़ा अमीर दी झोली चुकदा पिआ है गरीब बेचारे नूं ते पुछ नहीं किसे ने लालो दी घर विच जा के रबाब वजीए मलक भागो दे बूहे विच बाबा नहीं गया ध्यान दिया जे हजूर कृपालू जी ने एक मेहर की उन्हें एक शब्द वरते हैं कि उच्चे घर विच पैदा हुए हैं तेरे घर विच रुपये की कमी नहीं तू रब की बंदगी करना है ते मैं तेरे चरणों विच नमस्कार करना पर कहिंदे जे कोई शूदर घर विच नीवी जात विच पैदा होवे ते रब की बंदगी करे कहिंदे मेरा दिल करदा मेरे तन ते चमड़े नूं उधेड़ के ओदे पैरां दी जुत्ती बना लियो जिहड़ा दुनिया दे धक्के खा के भी रब दा बन के रह गया शब्द वरते ने नीच जिहड़ा है शब्द हजूर ने वरते जात कुलीन सेवक जे होए तां का कहना कहो ना कोए विच सनाती सेवक होए नानक पणिया पैर सोए हजूर कृपालू जी ने एक दर बना दिता जिथे चार वर्णा दे चार मजमां दे चार दिशावां दे कई तरह की बोलियां बोलन वाले आन फिर इत एक दात दिती कि जदों तू आना है इस दर से मत्था टेकी हूँ इतने जरूर अर्ज करनी मत्थे टेकन का मतलब की असि गुरु घर विच आने शब्द वैसे गुरुद्वारे ढुकदा है गुरुद्वारे आने जोड़े बार उतारे ने पैर धोते ने अदब नाल आए हैं पहली गल मत्था टेकने जदों मत्था टेकना किवें है गुरमुखो ਸਾਡੀ ਮੁਦਰਾ ਵੱਖਰੀ ਵੱਖਰੀ ਹੈ ਮੱਥਾ ਟੇਕਣ ਦੀ। ਕੋਈ ਬੰਦਾ ਦੋਵੇਂ ਖੱਤ ਸਿੱਧੇ ਕਰਕੇ ਮੱਥਾ ਪੈ ਟੇਕਦਾ, ਕੋਈ ਪੱਲਾ ਝੋਲੀ ਬਣਾ ਕੇ ਮੱਥਾ ਟੇਕਦਾ, ਕੋਈ ਲੰਮਾ ਪੈ ਕੇ ਮੱਥੇ ਪਿਆ ਟੇਕਦਾ। ਅਸਲ ਵਿੱਚ ਜੋ ਹਜ਼ੂਰ ਨੇ ਕਿਰਪਾ ਕਰਕੇ ਸਾਨੂੰ ਦਾਤ ਦਿੱਤੀ ਹੈ ਕਿ ਨਿਮਰਤਾ ਨਾਲ ਆਉਣਾ ਹੈ ਤੇ ਮੱਥਾ ਟੇਕਣ ਤੋਂ ਪਹਿਲਾਂ ਤੇਰੇ ਦੋਨੋਂ ਹੱਥ ਜੁੜੇ ਹੋਣ। ਹੁਣ ਅੱਗੇ ਮੈਂ ਬੇਨਤੀ ਕਰਾਂ, ਹੱਥ ਜੋੜਨ ਦਾ ਮਤਲਬ ਕੀ? ਮੱਥਾ ਨਹੀਂ ਟੇਕਿਆ, ਹੱਥ ਪਹਿਲਾਂ ਜੋੜ ਦਿੱਤੇ ਨੇ। ਤੇ ਗੁਰੂ ਗ੍ਰੰਥ ਸਾਹਿਬ ਨੇ ਸ਼ਬਦੀ ਵਰਤੇ ਨੇ, ਦੋਏ ਕਰ ਜੋੜ ਕਰੀ ਅਰਦਾਸ, ਦੋਨੋਂ ਹੱਥ ਜੋੜ ਕੇ ਮੱਥਾ ਟੇਕਣਾ। ਤੇ ਮੈਂ ਪਿਛਲੇ ਦਿਨ ਪੜ੍ਹ ਰਿਹਾ ਸਾਂ ਤੇ ਬੇਨਤੀ ਕੀਤੀ ਦਾਤਾ ਕਿ ਦੋ ਹੱਥ ਜੋੜਨ ਦਾ ਮਤਲਬ ਕੀ? ਗੁਰਮੁਖੋ, ਹਜ਼ੂਰ ਨੇ ਇੱਕ ਗੱਲ ਉਸ ਦਿਨ ਸਮਝਾਈ, ਕਹਿਣ ਲੱਗੇ ਹੱਥ ਖੜੇ ਕਰਨੇ ਤੇ ਹੱਥ ਜੋੜਨੇ, ਇਹਦਾ ਭਾਵ ਹੀ ਹੁੰਦਾ ਆਪਣੇ ਆਪ ਨੂੰ ਸਮਰਪਿਤ ਕਰਦੇ। ਹੱਥ ਜੋੜਨ ਦਾ ਮਤਲਬ ਹੈ ਮੈਂ ਉਸ ਬੂਹੇ ਵਿੱਚੋਂ ਆਇਆ ਤੇ ਮੈਂ ਦੋਨੋਂ ਹੱਥ ਜੋੜੇ ਨੇ, ਬਾਹਰ ਮੈਂ ਤਾਕਤ ਵਰਤ ਸਕਣਾ, ਬਾਹਰ ਮੇਰੇ ਹੱਥ ਵਿੱਚ ਬਲ ਗਏ, ਸੱਚ ਜਾਣੀ ਮੈਂ ਦੋਨੋਂ ਹੱਥ ਜੋੜ ਕੇ ਕਹਿਣਾ ਕਿ ਮੇਰੇ ਕੋਲ ਕੋਈ ਤਾਕਤ ਨਹੀਂ, ਮੈਂ ਦੁਨੀਆਂ ਤੋਂ ਤਰ ਸਕਾਂ, ਤੇਰੇ ਹੱਥ ਵਿੱਚ ਤਾਕਤਾਂ ਨੇ, ਮੈਨੂੰ ਗਰੀਬ ਨੂੰ ਕਿਰਪਾ ਕਰਕੇ ਰੱਖ ਲਓ। ਹੱਥ ਜੋੜਨ ਦਾ ਮਤਲਬ ਹੈ ਆਪਣੀ ਤਾਕਤ ਨੂੰ ਸਮਰਪਿਤ ਕਰ ਦੇਣਾ, ਮੇਰੇ ਹੱਥਾਂ ਵਿੱਚ ਕੋਈ ਤਾਕਤ ਨਹੀਂ। ਹੱਥ ਖੜੇ ਕਰਨ ਦਾ ਮਤਲਬ ਹੀ ਇਹ, ਪਰ ਆਪਾਂ ਹੱਥ ਖੜੇ ਨਹੀਂ ਕਰਦੇ। ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ, ਉਹਨਾਂ ਨੇ ਕਿਹਾ ਮੈਂ ਗੁਰੂ ਅੱਗੇ ਹੱਥ ਵੀ ਜੋੜੇ ਤੇ ਜਦੋਂ ਚੌਥਾ ਚੌਖਾ ਕੰਮ ਵਿਗੜਿਆ ਕਿਹਨੇ ਮੈਂ ਹੱਥ ਖੜੇ ਕਰ ਲਏ। ਇੱਕ ਤੋਕ ਹੁੰਦੀ ਹੈ ਕਿ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ, ਜਿਵੇਂ ਨਹੀਂ ਮੈਂ ਕਿਸੇ ਕੀ ਬੋਈ ਐਸਾ ਦੇਰ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਦਸਾ ਪਟਵਾਰੀ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨੋ ਲਿਆ ਉਭਾਰੀ। ਕਹਿੰਦੇ ਨੇ ਮੈਂ ਦੋਵੇਂ ਭੁਜਾ ਉੱਤੇ ਕੀਤੀਆਂ, ਇੱਥੇ ਦੋਨੋਂ ਹੱਥ ਜੋੜੇ, ਫਿਰ ਅਸੀਂ ਮੱਥਾ ਟੇਕਿਆ। ਗੁਰਮੁਖੋ ਮੈਨੂੰ ਖਿਮਾ ਕਰਿਓ, ਬੜੇ ਸੱਜਣ ਦੇਖੀ ਦੇ ਨੇ ਤਰਕ ਨਹੀਂ। ਪਹਿਲੀ ਗੱਲ ਤੇ ਮੱਥਾ ਟੇਕਣ ਵਾਲੀ ਖੇਡ ਹੀ ਬੜੀ ਘੱਟਦੀ ਜਾਂਦੀ। ਆਉਂਦੇ ਹਾਂ ਪਿੰਡਾਂ ਥਾਵਾਂ ਦੇਖੀ ਦਾ ਦੂਰੋਂ ਭਵਾ ਕੇ ਰਵੱਈਆ ਮਾਰਨਾ, ਇਸ ਤਰ੍ਹਾਂ ਕਰਨਾ, ਕੰਨਾਂ ਨੂੰ ਹੱਥ ਲਾਇਆ ਚੱਲ ਪਿੱਛੇ, ਚਾਰ ਕੁ ਫੇਰੇ ਲੈ ਚੰਗੀ ਤਰ੍ਹਾਂ ਘੁਮਾਏ, ਪਰ ਕਰਮਾ ਕੀਤੀ ਚੱਲ ਪਿੱਛੇ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਉਹ ਬੇਦੀ ਬਾਬਾ ਜੀ ਸਰਬਜੋਤ ਸਿੰਘ ਬੇਦੀ ਉਹਨਾਂ ਦੇ ਫਾਦਰੇ ਗੱਲ ਕਹਿੰਦੇ ਸਨ, ਕਹਿੰਦੇ ਸਨ ਵੀ ਜਿਹੜੇ ਪਾਸੇ ਸਿੱਖ ਤੁਰ ਪਏ ਨੇ ਨਾ, ਕਹਿੰਦੇ ਨੇ ਆਉਣ ਵਾਲਾ ਸਮਾਂ ਕਿਤੇ ਇਹੋ ਜਿਹਾ ਨਾ ਹੋ ਜਾਏ ਕਿ ਪ੍ਰਬੰਧਕਾਂ ਨੂੰ ਗੁਰਦੁਆਰੇ ਦੇ ਚਾਰ ਚੁਫੇਰੇ ਇੱਕ ਸੜਕ ਬਣਾਉਣੀ ਪਏ, ਵੀ ਸਾਡੇ ਕੋਲ ਟਾਈਮ ਕੋਈ ਨਹੀਂ, ਬਾਹਰ ਸੇਵਾਦਾਰ ਨੂੰ ਦੇਗ ਦੇ ਕੇ ਗਲਾਸ ਵਿੱਚ ਬਿਠਾ ਦਿਓ, ਅਸੀਂ ਪੈਸੇ ਸਟਾਂਗੇ, ਕਾਰ ਦੇ ਨਾਲ ਪਰਿਕਰਮਾ ਕਰਕੇ ਸਾਡਾ ਮੱਥਾ ਪ੍ਰਵਾਨ ਕਰਿਆ ਜੀ। ਕਿਤੇ ਮਕਡੋਨਲ ਵਾਲੀ ਖੇਡ ਨਾ ਹੋ ਜਾਏ ਕਿ ਉੱਤੋਂ ਘੁੰਮ ਕੇ ਕਾਲੀ ਨਾਲ ਚਲੇ ਜਾਈਏ। ਨਹੀਂ ਗੁਰਸਿੱਖੋ, ਜਦੋਂ ਮੱਥਾ ਟੇਕਣਾ ਹੈ, ਮੱਥੇ ਦਾ ਮਤਲਬ ਪੱਗ ਦੀ ਚੁੰਝ ਲੱਗਣਾ ਨਹੀਂ, ਮੱਥੇ ਦਾ ਮਤਲਬ ਕੇਵਲ ਆਪਣੇ ਤਨ ਨੂੰ ਥੋੜਾ ਜਿਹਾ ਝੁਕਾਉਣਾ ਨਹੀਂ, ਮੱਥੇ ਦਾ ਮਤਲਬ ਇਹ ਵੇ ਦਾਤਿਆ ਪਤਾ ਨੀ ਕੀ ਉਹ ਜਿਹਾ ਲੇਖ ਲਿਖਾਏ ਨੇ, ਤੇਰੇ ਦਰ ਤੇ ਲੇਖ ਪਲਟੇ ਜਾਂਦੇ ਨੇ, ਮੈਂ ਆਪਣਾ ਮੱਥਾ ਤੇਰੇ ਚਰਨਾਂ ਵਿੱਚ ਰਗੜਨ ਆਇਆ, ਮੇਰ ਕਰੀ ਮੇਰੇ ਮੱਥੇ ਦੀਆਂ ਰਖਾਵਾਂ ਨੂੰ ਬਦਲ ਦੇ। ਜਿਹੜਾ ਬੰਦਾ ਮੱਥਾ ਟੇਕਣ ਨੂੰ ਤਿਆਰ ਨਹੀਂ, ਦੇਖੋ ਕਦੀ ਅੰਦਰ ਦਾ ਹੰਕਾਰ ਮਰੇਗਾ। ਮੈਂ ਬੇਨਤੀ ਅੱਗੇ ਕਰਨੀ, ਭਾਵੇਂ ਵਿਸ਼ਾ ਕਈ ਦਿਨ ਚੱਲੇ, ਜਦੋਂ ਮੱਥਾ ਟੇਕਣੇ ਆ ਤੇ ਸੱਜਣ ਬੈਠੇ ਨੇ ਸਿਆਣੇ, ਗੁਰੂ ਕਲਗੀਧਰ ਜੀ ਨੂੰ ਕਾਜ਼ੀ ਨੇ ਇਹ ਪੁੱਛਿਆ ਸੀ, ਬਾਕੀ ਸਾਰੀਆਂ ਗੱਲਾਂ ਠੀਕ ਨੇ, ਸਿੱਖ ਮੱਥਾ ਕਿਉਂ ਟੇਕਦੇ ਨੇ, ਕੀ ਕਾਰਨ ਹੈ ਮੱਥਾ ਟੇਕਣ ਦਾ? ਮੇਰੇ ਦਾਤੇ ਨੇ ਮੇਲ ਕੀਤੇ, ਉੱਥੇ ਬਚਨ ਕਹੇ ਸਨ, ਕਹਿਣ ਲੱਗੇ ਕਾਜ਼ੀ ਜੀ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਬਾਜਮੁਖੀ ਕੀਤੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਅਰਥ ਬੜੇ ਅੰਤਰੀਵ ਨਿਕਲਦੇ ਨੇ। ਤੁਹਾਨੂੰ ਸਭ ਨੂੰ ਪਤਾ ਹਜ਼ੂਰ ਨੇ ਉੱਥੇ ਮੋਹਰ ਦਿਖਾਈ ਸੀ, ਕਹਿਣ ਲੱਗੇ ਇਸ ਮੋਹਰ ਦੇ ਅੱਖਰ ਪੜ੍ਹ ਕੇ ਦੱਸੋ ਇਹਦੇ ਤੇ ਕੀ ਲਿਖਿਆ ਹੈ, ਤੇ ਕਾਜ਼ੀ ਨੇ ਪੜ੍ਹੇ, ਕਹਿੰਦਾ ਇਹ ਅੱਖਰ ਪੁੱਠੇ ਨੇ, ਇਹ ਹਕੀਕਤ ਹੈ, ਇਹ ਅੱਖਰ ਪੁੱਠੇ ਨੇ, ਇਹ ਅੱਖਰ ਮੇਰੇ ਤੋਂ ਪੜ੍ਹੇ ਨਹੀਂ ਜਾਂਦੇ। ਕਹਿਣ ਲੱਗੇ ਇਹਨੂੰ ਸ਼ਾਹੀ ਲਾਓ, ਪਰਤ ਕੇ ਇਹਨੂੰ ਝੁਕਾ ਦਿਓ ਉੱਤੇ ਕਾਗਜ਼ ਦੇ, ਤੇ ਜਦੋਂ ਝੁਕਾਇਆ ਤੇ ਅੱਖਰ ਸਿੱਧੇ ਹੋ ਗਏ। ਕਹਿਣ ਲੱਗੇ ਕਾਜ਼ੀ ਜੀ ਪੜ੍ਹੋ, ਉਹਨੇ ਪੜ੍ਹ ਕੇ ਦੱਸ ਦਿੱਤਾ, ਕਹਿਣ ਲੱਗਾ ਜੋ ਜੋ ਅੱਖਰ ਲਿਖਿਆ ਸੀ, ਕਹਿੰਦੇ ਨੇ ਹਕੀਕਤ ਇਹ ਕਿ ਗੁਰੂ ਨੇ ਇੱਕ ਮਿਹਰ ਕੀਤੀ ਹੈ, ਆਪਣੇ ਕਰਮਾਂ ਕਰਕੇ ਮੱਥੇ ਦੀਆਂ ਰਖਾਵਾਂ ਪੁੱਠੀਆਂ ਹੋ ਸਕਦੀਆਂ ਨੇ। ਹੁਣ ਇੱਥੇ ਕਈ ਵਾਰੀ ਅਸੀਂ ਮੰਨਦੇ ਹਾਂ ਜੀ ਇਹ ਗੱਲਾਂ ਮੰਨਣ ਵਾਲੀਆਂ ਨਹੀਂ, ਮੰਨੋ ਭਾਵੇਂ ਨਾ, ਆਪਣੇ ਹੰਕਾਰ ਵਿੱਚ ਜਿੱਥੇ ਮਰਜ਼ੀ ਤੁਰੇ ਫਿਰੀਏ ਮੱਥੇ ਦੀਆਂ ਲਿਖਾਵਾਂ ਹੁੰਦੀਆਂ ਨੇ। ਕਦੀ ਕਿਸੇ ਬੰਦੇ ਦਾ ਸੰਸਕਾਰ ਹੋਣ ਤੋਂ ਬਾਅਦ ਨਾ ਉਹਦੀ ਖੋਪੜੀ ਨੂੰ ਦੇਖਿਓ। ਮੈਂ ਤਿੰਨ ਚਾਰ ਵਾਰੀ ਥਾਵਾਂ ਤੇ ਗਿਆ, ਖਾਸ ਕਰਕੇ ਮੈਂ ਦੇਖਿਆ, ਹੁਣ ਇਹਨੂੰ ਇਹ ਨਾ ਸਮਝਿਓ ਮੈਂ ਕਰਮ ਕਾਂਡ ਦੀ ਗੱਲ ਕਰਨ ਲੱਗਾ, ਉਹਦੇ ਮੱਥੇ ਦੇ ਥੱਲੇ ਚਿਮਣੀਆਂ ਤੋਂ ਉੱਤੇ ਇੱਕ ਪੰਕਤੀ ਇਹੋ ਜਿਹੇ ਅੱਖਰ ਲਿਖੇ ਹੁੰਦੇ ਨੇ, ਕਈ ਵਾਰੀ ਹੋ ਸਕਦਾ ਕੋਈ ਬ੍ਰਹਮ ਗਿਆਨੀ ਪਛਾਣ ਸਕਦਾ ਹੋਵੇ, ਹਰ ਬੰਦੇ ਦੇ ਮੱਥੇ ਦੇ ਉੱਤੇ ਰੱਬ ਨੇ ਕੁਝ ਨਾ ਕੁਝ ਉਕਰਿਆ ਹੋਇਆ, ਕੋਈ ਐਸਾ ਨਹੀਂ। ਹਾਂ, ਗੁਰੂ ਕੋਲ ਇੰਨੀ ਤਾਕਤ ਹੈ ਕਿ ਜਦੋਂ ਅਸੀਂ ਵੇਹਨੇ ਹਾਂ ਜੀ ਜਿਹੜਾ ਲਿਖਿਆ ਉਹਨੇ ਤੇ ਮਿਟਣਾ ਹੀ, ਅਸੀਂ ਪੜ੍ਹਨਾ ਲੇਖ ਨਾ ਮਿੱਟੀ ਹੇਠ ਸਖੀ, ਜੋ ਲਿਖਿਆ ਕਰਤਾਰ ਜੋ ਰੱਬ ਨੇ ਲਿਖ ਦਿੱਤਾ ਉਹ ਮਿਟਦਾ ਨਹੀਂ, ਗੁਰੂ ਕੇ ਸਿੱਖੋ ਮਿਟ ਜਾਂਦਾ ਹੈ। ਪਰ ਜਦੋਂ ਗੁਰਦੁਆਰਾ ਕੋਈ ਮੱਥਾ ਟੇਕਣ ਆ ਜਾਏ, ਕਿ ਉਹ ਮੰਡੀ ਦਾ ਰਾਜਾ ਨਹੀਂ ਸੀ ਆਇਆ, ਉਸ ਬੰਦੇ ਨੇ ਹੀ ਗੱਲ ਪੁੱਛੀ ਸੀ ਕਿ ਜੋ ਲਿਖੇ ਨੇ ਲੇਖ ਕੌਣ ਮਿਟਾ ਸਕਦਾ ਹੈ। ਤੇ ਮੈਂ ਬੇਨਤੀ ਕਰਾਂ, ਕਈ ਵਾਰੀ ਅਸੀਂ ਸੁਪਨੇ ਵਿੱਚੋਂ ਕਰਮ ਕਰਨੇ ਆ ਜਿਨ੍ਹਾਂ ਨੂੰ ਦੇਖ ਕੇ ਦਿਨੇ ਗਲਾਨੀ ਹੁੰਦੀ ਏ, ਮੇਰਾ ਗੁਰੂ ਕਹਿੰਦਾ ਮੈਂ ਤੇਰਾ ਕਰਮ ਸਰੀਰਕ ਤੌਰ ਤੇ ਨਹੀਂ ਬਣਨਾ ਚਾਹੁੰਦਾ ਦੇਣਾ ਚਾਹੁੰਦਾ, ਮੈਂ ਚਾਹੁੰਦਾ ਤੇਰੇ ਸੁਪਨੇ ਵਿੱਚ ਹੀ ਤੈਨੂੰ ਭੁਗਾ ਕੇ ਮੈਂ ਤੇਰੇ ਕਰਮ ਜਿਹੜੇ ਮਿਟਾ ਦੇ। ਹਕੀਕਤ ਇਹ ਜਦੋਂ ਮੱਥਾ ਟੇਕਣਾ ਉਦੋਂ ਸਾਡੇ ਕਰਮ ਕੱਟੇ ਜਾਂਦੇ ਨੇ, ਤੇ ਜੇ ਕਹੀਏ ਨਹੀਂ ਕੱਟੇ ਜਾਂਦੇ ਫਿਰ ਇਹਦੇ ਅਰਥ ਕੀ ਕਰਾਂਗੇ? ਆ ਬਾਬੇ ਸਦਰੇ ਨੂੰ ਕਿਸੇ ਦਬਕਾ ਮਾਰਿਆ ਜਿਵੇਂ ਅਸੀਂ ਮਾਰਨੇ ਆ ਨਾ, ਕਿ ਬੈਠੇ ਵੀ ਤੂੰ ਆਹ ਦੁੱਖ ਪਾਏਗਾ ਤੂੰ ਆਹ ਪਾਏਗਾ। ਮੈਂ ਕਹਿੰਦਾ ਜਿਹੜਾ ਬੰਦਾ ਗੁਰੂ ਦੇ ਅੰਮ੍ਰਿਤ ਦੀ ਦਾਤ ਲਈਏ, ਰਹਿਤਾਂ ਦਾ ਪੱਕਾ ਹੈ, ਨਿਤਨਿਮ ਕਰਦਾ, ਬਾਣੀ ਪੜ੍ਹਦਾ, ਉਹਨੂੰ ਗੁਰੂ ਦੇ ਕੋਲ ਲਾੜ ਨਾਲ ਗੱਲ ਕਰਨ ਦਾ ਹੱਕ ਹੈ। ਭਗਤ ਸਦਮੇ ਨੂੰ ਇਹ ਸ਼ਬਦ ਕਹੇ, ਭਾਈ ਸਦਰੀ ਰੋਜ਼ ਤਕਰੀਬਨ ਉਹਦਾ ਮੰਗਲ ਕਰਦੇ ਨੇ। ਉੱਥੇ ਸਦਮੇ ਨੂੰ ਕਿਹਾ, ਕਹਿਣ ਲੱਗੇ ਕੰਮ ਤੂੰ ਕਸਾਈਆਂ ਵਾਲੇ ਕੀਤੇ ਨੇ, ਤੂੰ ਨਹੀਂ ਬਖਸ਼ੇ ਜਾਣਾ। ਉਹਨੇ ਸਿੱਧਾ ਫਿਰ ਖਲੋ ਕੇ ਰੱਬ ਨੂੰ ਇਹ ਗੱਲ ਕਹੀ, ਕਹਿੰਦਾ ਮੈਨੂੰ ਇੱਕ ਗੱਲ ਸਮਝਾ ਦੇ, ਤੇਰੀ ਭਗਤੀ ਦੀ ਤਾਕਤ ਜ਼ਿਆਦਾ ਹੈ ਕਿ ਮੇਰੇ ਕੀਤੇ ਕਰਮਾਂ ਦੀ ਤਾਕਤ ਜ਼ਿਆਦਾ? ਉੱਥੇ ਸ਼ਬਦ ਉਹਨਾਂ ਪਤਾ ਕੀ ਵਰਤੇ, ਕਹਿੰਦੇ ਮੈਂ ਤੇਰੇ ਦਰ ਤੇ ਆ ਕੇ ਝੁਕਿਆ ਵਾਂ, ਤੇ ਤੂੰ ਮੈਂ ਸ਼ੇਰ ਦੀ ਤਰ੍ਹਾਂ ਤਾਕਤ ਵਾਲਾ, ਤੇ ਜੇ ਤੇਰੇ ਸ਼ੇਰ ਕੋਲ ਖਲੋ ਕੇ ਵੀ ਗਿੱਦੜ ਵਰਗੇ ਕਰਮ ਕਾਂਢੀ ਮੈਨੂੰ ਦਬਕੇ ਮਾਰਦੇ ਨੇ, ਤੇਰੇ ਕਰਮ ਨਹੀਂ ਕੱਟੇ ਜਾਣੇ, ਮੈਨੂੰ ਇਹ ਗੱਲ ਦੱਸ ਦੇ ਫਿਰ ਤੂੰ ਆਪਣੀ ਹੋਂਦ ਕਾਹਦੀ ਲੈ ਕੇ ਬੈਠਾ ਹੈ? ਧਿਆਨ ਦਿਆ ਜੀ, ਮੱਥਾ ਕਿਉਂ ਟੇਕਣੇ ਆ? ਕੀ ਮਤਲਬ ਹੈ ਮੱਥਾ ਟੇਕਣ ਦਾ? ਕਹਿੰਦਾ ਮੈਨੂੰ ਦੱਸ ਕਿ ਜੇ ਕਰਮ ਨਹੀਂ ਕੱਟੇ ਜਾਣੇ। ਉਹਨਾਂ ਵਿਖਿਆ ਕਹਿਣ ਲੱਗੇ ਜਿਉਂਦਿਆਂ ਕੋ ਨਹੀਂ ਕੱਟੇ ਜਾਣੇ। ਬਾਬੇ ਸਦਨੇ ਨੇ ਦੂਜਾ ਬਚਨ ਕਿਹਾ, ਕਹਿੰਦਾ ਪਰਮੇਸ਼ਵਰ ਜੀ ਮੈਂ ਨਗਦ ਧਰਮ ਨੂੰ ਪਿਆਰ ਕਰਨਾ, ਉਧਾਰੇ ਧਰਮ ਨੂੰ ਨਹੀਂ। ਹਿੰਦੁਸਤਾਨ ਵਿੱਚ ਬੜੇ ਉਧਾਰੇ ਧਰਮ ਨੇ, ਉਹ ਕਹਿੰਦੇ ਨੇ ਤੂੰ ਅੱਜ ਪੂਜਾ ਕਰੀ ਅਗਲੇ ਸਵਰਗ ਜਾ ਕੇ ਤੈਨੂੰ ਸੁੱਖ ਮਿਲੇਗਾ, ਤੂੰ ਅੱਜ ਆ ਕਰਮ ਕਰੀ ਅੱਗੇ ਜਾ ਕੇ ਮਿਲੇਗਾ। ਬਾਬੇ ਨੇ ਕਿਹਾ ਨਹੀਂ, ਕਲਯੁੱਗ ਆ ਗਿਆ, ਕਲਯੁੱਗ ਸਾਰਿਆਂ ਯੁੱਗਾਂ ਵਿੱਚ ਉੱਤਮ ਹੈ। ਦੇਖੋ ਬਾਣੀ ਨੇ ਹਰ ਗੱਲ ਹੀ ਮਿਆਰੀ ਕਹੀ। ਉਹ ਕਹਿਣ ਲੱਗੇ ਕਲਯੁੱਗ ਸਾਰੇ ਯੁੱਗਾਂ ਤੋਂ ਉੱਤਮ ਹੈ, ਕਿਉਂ? ਕਹਿਣ ਲੱਗੇ ਐ ਕਰ ਕਰੇ ਸੋ ਐਪ ਕਰ ਪਾਏ, ਸੱਜੇ ਨਾਲ ਖਾ ਕਰਦਾ ਤੇ ਖੱਬੇ ਨਾਲ ਰਿਜ਼ਲਟ ਬਾਹਰ ਆ ਜਾਂਦਾ। ਹੁਣ ਕੀਤਾ ਹੁਣੇ ਪਾ। ਹੁਣ ਸਾਹਿਬ ਨੇ ਉੱਥੇ ਬਾਬੇ ਸਦਨੇ ਨੇ ਕਿਹਾ ਮੈਂ ਨਗਦ ਧਰਮ ਨੂੰ ਪਿਆਰ ਕਰਨਾ, ਉਧਾਰੇ ਨੂੰ ਨਹੀਂ। ਸ਼ਬਦ ਵਰਤੇ ਉਹਨਾਂ, ਕਹਿਣ ਲੱਗੇ ਨ੍ਰਿਪ ਕੰਨਿਆ ਕਹਿ ਕਾਰ ਨੇ ਇੱਕ ਭਇਆ ਭੇਕ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਮੱਥਾ ਟੇਕਿਆ ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਮੈਨੂੰ ਦੱਸ ਜੇ ਜੰਬੁਕ ਦਾ ਅਰਥ ਹੈ ਗਿੱਦੜ ਕੋਲ ਜਾ ਕੇ ਵੀ, ਗਿੱਦੜ ਨੇ ਡਰਾਈ ਜਾਣਾ ਸ਼ੇਰ ਕੋਲ ਜਾ ਕੇ ਵੀ, ਫਿਰ ਸ਼ੇਰ ਕੋਲ ਜਾਣ ਦਾ ਲਾਭ ਕੀ? ਕੀ ਲੋੜ ਹੈ ਫਿਰ ਮੱਥਾ ਟੇਕਣ ਦੀ? ਹਜ਼ੂਰ ਕਹਿੰਦੇ ਨੇ ਮੱਥਾ ਟੇਕਣ ਦਾ ਮਤਲਬ ਹੈ ਤੂੰ ਭਾਵਨਾ ਨਾਲ ਟਿਕੀ, ਤੇਰੇ ਮੱਥੇ ਦੀਆਂ ਰਖਾਵਾਂ ਕੋਈ ਕਰਨੀ ਵਾਲਾ ਪੜ੍ਹ ਸਕਦੇ? ਹਜ਼ੂਰ ਮੇਰ ਕਰੇ ਜਦੋਂ ਝੁਕੇਗਾ, ਜੇ ਮੋਰ ਦੇ ਅੱਖਰ ਝੁਕਾਇਆ ਪੁੱਠੇ ਤੋਂ ਸਿੱਧੇ ਹੋ ਜਾਂਦੇ ਨੇ, ਤੇ ਗੁਰਮੁਖਾ ਤੇਰੇ ਮੱਥੇ ਦੀਆਂ ਰਖਾਵਾਂ ਸਿੱਧੀਆਂ ਹੋਣਗੀਆਂ। ਗੁਰੂ ਸਮਰੱਥ ਹੈ, ਜੇ ਨਹੀਂ ਸਨ ਕਰਮ ਕੱਟੇ ਜਾਣੇ, ਗੁਰੂ ਨੂੰ ਭੇਜੀ ਰੱਬ ਨੇ ਤਾਂ ਸੀ। ਕਹਿਣ ਲੱਗੇ ਮੈਂ ਆਪਣਾ ਆਪ ਤੇਰੇ ਵਿੱਚ ਮੈਂ ਨਿਰਾਕਾਰ ਸਕਾਰ ਨੂੰ ਵੀ ਤੈਨੂੰ ਘਾਲਣਾ, ਮੈਂ ਚਾਹੁੰਦਾ ਕਿ ਦੁਨੀਆਂ ਦੇ ਸਫ਼ਰ ਨੂੰ ਜਿਹੜੇ ਕਈ ਜਨਮਾਂ ਦੇ ਤੁਰੇ ਨੇ ਕੁਝ ਕੁ ਖਿੰਨ ਵਿੱਚ ਹੀ ਤੂੰ ਮੁਕਾ ਦੇ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਐ ਜੋ ਜੰਬੂ ਗ੍ਰਸ ਹੈ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਹੋਵੇ। ਮੈਨੂੰ ਮੇਰ ਕਰੀ, ਚਾਤ੍ਰਿਕ ਪਾਣੀ ਦੀ ਬੂੰਦ ਮੰਗਦਾ ਹੈ, ਮਰਨ ਤੋਂ ਬਾਅਦ ਸਮੁੰਦਰ ਪੈਦਾ ਕਰਨਾ, ਮੈਂ ਕੀ ਕਰਨਾ ਹੈ? ਜਿਵੇਂ ਕਹਿੰਦੇ ਈਦ ਪਿੱਛੋਂ ਤੰਬਾ ਫੂਕਣਾ, ਹੁਣ ਤੱਕੋ ਖੋ ਤੇ ਸ਼ਬਦ ਵਰਤੇ ਨੇ। ਕਹਿਣ ਲੱਗੇ ਦਾਤਾ ਜੀ ਮੇਰ ਕਰੀ ਮੇਰੇ ਤੇ ਇੱਕ ਹੋਰ, ਕਿ ਮੈਂ ਡੁੱਬਣਾ ਪਿਆ ਹਾਂ, ਮੇਰੇ ਤੇ ਕਿਰਪਾ ਕਰ ਦੇ, ਮੈਨੂੰ ਡੁੱਬਦੇ ਨੂੰ ਤਾਰ ਦੇ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ। ਕੈਸੇ ਬਿਰਮਾਵੂ ਬੂਢ ਮੁਵੇ ਨੌਕਾ ਮਿਲੇ ਕਹੋ ਕਾਹੇ, ਚੜਾਵੂ ਮੈਂ ਨਾਹੀ ਕਿਛ ਹਉ ਨਾਹੀ ਕਿਛ ਆਹੇ ਨਾ ਮੋਰਾ, ਹੁਣ ਮੈਂ ਮੱਥਾ ਟੇਕ ਦਿੱਤਾ ਅਵਸਰ ਲੱਜਾ ਰੱਖ ਲਿਓ ਸਦਨਾ ਜਨ, ਤੌਰਾ ਮੈਂ ਮੱਥਾ ਟੇਕਿਆ ਤੇ ਮੱਥੇ ਟੇਕਿਆਂ ਦੀ ਲੱਜਿਆ ਰੱਖੀ। ਪਹਿਲੀ ਗੱਲ, ਮੱਥਾ ਟੇਕਣਾ ਹੈ ਹਜ਼ੂਰ ਦੀ ਹਜ਼ੂਰੀ ਵਿੱਚ ਥੱਲੇ ਹੱਥ ਲਾ ਕੇ ਮੱਥਾ ਥੱਲੇ ਲਾਣਾ। ਹਾਂ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਜਿੰਨੇ ਪਾਠ ਕਰਨਾ ਜਿੰਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬਹਿਣਾ। ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ, ਭਾਵੇਂ ਸਾਡੇ ਲੋਕ ਹੁਣ ਤਰਕ ਕਰਦੇ ਆ ਕਿ ਦੇਖੋ ਜੀ ਪੁਰਾਣੇ ਸਿੰਘ ਕੀ ਕਰਦੇ ਸਨ ਅਕਸਰ, ਕਿਉਂਕਿ ਅਸੀਂ ਹਰ ਗੱਲ ਦੀ ਖਿੱਲੀ ਉਡਾਉਂਦੇ ਹਾਂ। ਉਹਨਾਂ ਕੀ ਕਰਨਾ, ਮਹਾਰਾਜ ਦੀ ਤਾਬਿਆ ਬੈਠਣ ਵਾਸਤੇ ਬਸਤਰ ਵੱਖਰੇ ਹੋਣੇ। ਜਦੋਂ ਬੰਦਾ ਸੋਚ ਕਿਰਿਆ ਸੋਧਣ ਜਾਂਦਾ ਹੈ, ਕਈ ਸੂਖਸ਼ਮ ਇਹੋ ਜਿਹੇ ਪਾਣੀ ਦੇ ਛੋਟੇ ਛੋਟੀਆਂ ਬੂੰਦਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੈਰਾਂ ਤੇ ਸਾਡੇ ਕੱਪੜੇ ਤੇ ਪੈਂਦੀਆਂ ਨੇ। ਪੈਰ ਤਾਂ ਲੈਂਦੇ ਹਾਂ ਧੋ, ਕਦੀ ਕਿਸੇ ਨੇ ਪਜਾਮੇ ਦੇ ਪਹੁੰਚੇ ਧੋਤੇ, ਇਹਨਾਂ ਨੂੰ ਕਰਮ ਕਾਂਡ ਨਾ ਸਮਝੋ। ਪਰਤ ਕੇ ਆਉਂਦੇ ਹਾਂ, ਉਹ ਛੋਟੀਆਂ ਛੋਟੀਆਂ ਬੂੰਦਾਂ ਲੱਗੀਆਂ ਨੇ ਉੱਥੇ ਮਹਾਰਾਜ ਜੀ ਤਾਬਿਆ ਬਹਿੰਦੇ ਹਾਂ ਤੇ ਆਹ ਲੱਤ ਜਿਹੜੀ ਇੱਕੋਦਮ ਸਾਡੇ ਅੱਗੇ ਆਉਂਦੀ ਹੈ। ਇੱਕ ਹੱਥ ਮਾਰਨੇ ਆ ਪਜਾਮੇ ਤੇ ਇੱਕ ਮਹਾਰਾਜ ਦੀ ਤਾਬਿਆ ਤੇ ਲਾਣ ਲੱਗ ਪੈਂਦੇ ਆ, ਦਾ ਮਤਲਬ ਉਹ ਸੋਚ ਵਾਲੀਆਂ ਬੂੰਦਾਂ ਕਿੱਥੇ ਆ ਜਾਂਦੀਆਂ। ਜਿਹੜੀ ਸੁਚਮਤਾ ਹੈ ਨਾ ਉਹਨੂੰ ਕਰਮਕਾਂਡ ਵਿੱਚ ਨਾ ਮੰਨੀਏ। ਜਦੋਂ ਆਪਾਂ ਮੱਥਾ ਟੇਕਣਾ ਫਿਰ ਦੇਖੋ ਤੁਸੀਂ ਬਾਹਰ ਆਉਂਦੇ ਆ, ਭਾਵੇਂ ਜਿੰਨੇ ਮਰਜ਼ੀ ਪੈਰ ਧੋ ਕੇ ਆਈਏ, ਕਈ ਵਾਰੀ ਤੁਰਦਿਆਂ ਹੋਇਆਂ ਵੀ ਕਾਰਪੈਟ ਨਾਲ ਲੱਗੇ ਕੋਈ ਜਿਹੜੇ ਮਿੱਟੀ ਦੇ ਕੰਨ ਉਹ ਅੱਗੇ ਆਉਂਦੇ। ਹੁਣ ਹੱਥ ਧੋ ਕੇ ਆਇਆ ਵਾ, ਹੱਥ ਧੋ ਕੇ ਜਦੋਂ ਗੋਲਕ ਅੱਗੇ ਮੱਥਾ ਟੇਕਿਆ ਜਿੱਥੇ ਲੋਕਾਂ ਦੇ ਪੈਰ ਨੇ, ਸੰਗਤ ਦੇ ਪੈਰ ਨੇ ਵਾਹਿਗੁਰੂ, ਉਹਨਾਂ ਵਿੱਚ ਪਈ ਹੋਈ ਕਈ ਵਾਰੀ ਉਹ ਮਿੱਟੀ ਦੇ ਕਣ ਹੱਥ ਦੇ ਅੰਦਰ ਇਹਨਾਂ ਲਕੀਰਾਂ ਵਿੱਚ ਵੀ ਫਿੱਟ ਹੁੰਦੇ ਨੇ, ਉਹੀ ਹੱਥ ਚੁੱਕ ਕੇ ਆਪਾਂ ਜਾ ਕੇ ਗੁਰੂ ਸਾਹਿਬ ਦੀ ਤਾਬਿਆ ਨੂੰ ਲਾ ਦਿੰਦੇ ਹਾਂ, ਉਹੀ ਕਣ ਧੂੜ ਦੇ ਫਿਰ ਮਹਾਰਾਜ ਨੂੰ ਜਾ ਲੱਗਦੇ। ਦੇਖੋ ਥੋੜੀ ਜੀ ਸੁਚੇਤਤਾ ਵਰਤੀਏ। ਆ ਕਿਉਂ ਗੱਲ ਵਿੱਚ ਪਾਇਆ ਜੀ, ਇਹਦਾ ਮਤਲਬ ਇਹ ਜਿਹਨੇ ਤਾਬਿਆ ਬਹਿਣਾ ਇਹਨੂੰ ਰੱਖ ਕੇ ਥੱਲੇ ਮੱਥਾ ਟੇਕੇ ਤਾਂ ਜੋ ਉਸ ਸੁਚਮਤਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਸਕੇ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਪਹਿਲੀ ਗੱਲ ਮੱਥਾ ਟੇਕੀ, ਮੱਥਾ ਟੇਕਣ ਤੋਂ ਬਾਅਦ ਫਿਰ ਉੱਠ ਕੇ ਖੜੇ ਹੋ ਕੇ ਕਰਨਾ ਕੀ ਹੈ ਜੀ, ਆਪਣੇ ਮਨ ਵਿੱਚ ਸੰਗਤ ਨੂੰ ਫਤਿਹ ਬੁਲਾਉਣੀ। ਕਈ ਵਾਰੀ ਅਸੀਂ ਕੀ ਕਰਨੇ ਹਾਂ ਕਿ ਮੱਥਾ ਟੇਕਣ ਤੋਂ ਬਾਅਦ ਉੱਚੀ ਸਾਰੀ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਕੀਰਤਨ ਕਥਾ ਸੁਣਦਿਆਂ ਦਾ ਸਾਰਿਆਂ ਦਾ ਧਿਆਨ ਖਿੰਡ ਜਾਂਦਾ। ਹਰ ਸਿੱਖ ਦਾ ਫਰਜ਼ ਹੈ ਕਿ ਮੱਥਾ ਟੇਕਣ ਤੋਂ ਬਾਅਦ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਆਪਣੇ ਮਨ ਵਿੱਚ ਸਾਰੇ ਖਾਲਸੇ ਨੂੰ ਫਤਿਹ ਬੁਲਾ ਕਿ ਮੈਂ ਸੰਗਤ ਵਿੱਚ ਆਇਆ। ਪਰਤ ਕੇ ਪਰਕਰਮਾ, ਹੁਣ ਮੱਥਾ ਟੇਕਿਆ, ਮੱਥਾ ਟੇਕ ਕੇ ਕੀਤੀ ਪਰਕਰਮਾ, ਫਿਰ ਮੱਥਾ ਟੇਕ ਕੇ ਉੱਧਰ ਗਏ। ਪਰਕਰਮਾ ਦਾ ਅਰਥ ਕੀ ਹੈ? ਅਸਲ ਵਿੱਚ ਚੇਤੇ ਰੱਖਿਓ, ਹਰ ਵੱਡੇ ਦੀ ਛੋਟਾ ਪਰਕਰਮਾ ਕਰਦਾ ਹੁੰਦਾ ਹੈ, ਇਹ ਕੁਦਰਤ ਦਾ ਇੱਕ ਨੇਮ ਹੈ। ਆ ਸੂਰਜ ਦੀ ਪਰਕਰਮਾ ਧਰਤੀ ਕਿਉਂ ਕਰੀ ਜਾਂਦੀ ਹੈ ਜੀ? ਬੜੀ ਵਾਰੀ ਮਨ ਵਿੱਚ ਆਇਆ ਵੀ ਪਰਕਰਮਾ ਦੇ ਅਰਥ ਕੀ ਨੇ? ਸੂਰਜ ਵੱਡਾ ਹੈ ਤੇ ਧਰਤੀ ਇਹਦੀ ਪਰਕਰਮਾ ਕਰਦੀ ਹੈ, ਧਰਤੀ ਦੀ ਪਰਕਰਮਾ ਚੰਦਰਕਾ ਦਾ ਪਿਆ ਕਰਦਾ ਹੈ, ਹਰ ਵੱਡਾ ਜਿਹੜਾ ਹੈ ਉਹਦੀ ਛੋਟਾ ਪਰਕਰਮਾ ਪਿਆ ਕਰਦਾ। ਜਦੋਂ ਪਰਕਰਮਾ ਕਰਨੇ ਆ ਇਹ ਗੱਲ ਕਹਿੰਦੇ ਆ, ਦਾਤਾ ਤੂੰ ਸਭ ਤੋਂ ਵੱਡਾ, ਮੈਂ ਸਭ ਤੋਂ ਛੋਟਾ ਹਾਂ, ਮੇਰੇ ਪੱਲੇ ਕੁਛ ਨਹੀਂ, ਕਿਰਪਾ ਕਰੀ। ਦੂਜਾ ਪਰਕਰਮਾ ਦਾ ਅਰਥ ਹੈ ਕਿ ਮੈਂ ਤੇਰੀ ਪਰਕਰਮਾ ਦਾ ਅਰਥ ਹੁੰਦਾ ਮੈਂ ਪਰਨ ਕਰਨਾ ਵਾ। ਚਾਰ ਲਾਵਾਂ ਲੈਂਦੇ ਹਾਂ, ਚਾਰ ਪਰਕਰਮਾ ਹੁੰਦੀਆਂ ਨੇ। ਮੈਂ ਪਰਨ ਕਰਨਾ ਵਾ ਕਿ ਇੱਕ ਵਾਰੀ ਤੇਰੇ ਚਰਨਾਂ ਵਿੱਚ ਮੱਥਾ ਟੇਕਿਆ, ਤੈਨੂੰ ਸਾਕਸ਼ੀ ਜਾਣ ਕੇ ਕਹਿਣਾ ਤੇਰੇ ਤੋਂ ਬਿਨਾਂ ਕਿਸੇ ਦਰ ਤੇ ਮੱਥਾ ਨਹੀਂ ਟੇਕਾ। ਇਹਦਾ ਭਾਵ ਇਹ ਵੇ ਕਿ ਗੁਰਦੁਆਰੇ ਆਈਏ, ਮੱਥਾ ਟੇਕੀਏ, ਪਰਕਰਮਾ ਕਰੀਏ ਤੇ ਅੰਦਰੋਂ ਜ਼ਰੂਰ ਖਿਆਲ ਰੱਖੀਏ ਕਿ ਇੱਕ ਵਾਰੀ ਇਸ ਦਰ ਤੇ ਡਿੱਗ ਪਿਆ, ਹੁਣ ਦਰ ਦਰ ਤੇ ਨਾ ਡਿੱਗਦਾ ਰਹੀ। ਤਾਂ ਹੀ ਭਾਈ ਗੁਰਦਾਸ ਜੀ ਨੇ ਜਦੋਂ ਵਾਰਾਂ ਰੱਖੀਆਂ ਤੇ ਸਭ ਤੋਂ ਪਹਿਲੀ ਤੋਂ ਕਹੀ ਸੀ, ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਮਾਇਆ। ਇਹ ਤੋਂ ਸ਼ਬਦ ਬਣਿਆ ਹੈ ਕਿ ਨਮਸਤੇ, ਅਸੀਂ ਬੜੀ ਵਾਰੀ ਪੜ੍ਹਨੇ ਹਾਂ ਨਮੋ ਨਮਸਤੇ ਨਮਸਤਸਤੰ ਨਮਸਤਸਤ ਨਮਸਤੰ, ਬੜੇ ਸ਼ਬਦ ਨੇ। ਇਹ ਦੋ ਸ਼ਬਦਾਂ ਨਾਲ ਬਣੇ ਹੈ, ਸੰਸਕ੍ਰਿਤ ਦਾ ਮੂਲ ਸ਼ਬਦ ਨਮਸਤੇ। ਇਹ ਜੇ ਅਸੀਂ ਵੱਖਰਾ ਵੱਖਰਾ ਕਰਕੇ ਅਰਥ ਕਰੀਏ ਤੇ ਅਦਬ ਨਹੀਂ ਬਣਦਾ। ਪਹਿਲਾ ਸ਼ਬਦ ਹੈ ਨਮਹ, ਫਿਰ ਨਾਲ ਲੱਗਾ ਤੱਤਾ, ਕਥਾ ਪਾਠ ਹੋ ਗਿਆ ਨਮਸਤੇ। ਇਹ ਬਣਿਆ ਹੈ ਆਪਾਂ ਵਰਤਨੇ ਆ ਨਮੈ ਤੇ, ਇਹਦਾ ਅਰਥ ਹੈ ਆਪਾਂ ਨਵੇਂ ਸ਼ਬਦ ਵੀ ਆਇਆ ਆਦ ਗੁਰ ਏ ਨਮਹ, ਜੁਗਾਦ ਗੁਰ ਏ ਨਮਹ। ਹੁਣ ਨਮੈ ਦਾ ਅਰਥ ਹੁੰਦਾ ਨਿਮਨ। ਅਸੀਂ ਕਦੀ ਲਿਖਦੇ ਹਾਂ ਚਿੱਠੀ, ਕਹਿੰਦੇ ਹਾਂ ਨਿਮਨ ਲਿਖਤ, ਹਿੰਦੀ ਵਿੱਚ ਅਸੀਂ ਲਿਖਦੇ ਰਹੇ ਹਾਂ ਕਿ ਨਿਮਨ ਲਿਖਤ ਸ਼ਬਦ ਦਾ ਅਰਥ ਹੁੰਦਾ ਜੋ ਥੱਲੇ ਲਿਖਿਆ ਜਾਂਦਾ ਹੈ। ਨਮੈ ਦਾ ਅਰਥ ਹੁੰਦਾ ਝੁਕਣਾ, ਨਮਸਤੇ ਦਾ ਅਰਥ ਹੈ ਮੈਂ ਝੁਕਣਾ ਵਾ, ਤੇ ਦਾ ਅਰਥ ਤੇਰੇ ਲਈ ਮੈਂ ਝੁਕਣਾ ਵਾ, ਕੇਵਲ ਤੇਰੇ ਲਈ, ਮੈਂ ਤੇਰੇ ਤੋਂ ਬਿਨਾਂ ਕਿਸੇ ਅੱਗੇ ਝੁਕਣਾ ਹੀ। ਨਮਸਤੇ ਦਾ ਅਰਥ ਹੋਵੇ। ਕੱਲ ਨੂੰ ਅੱਗੇ ਪੜਾਂਗੇ ਗੁਰੂ ਗ੍ਰੰਥ ਸਾਹਿਬ ਨੇ ਮੱਥੇ ਟੇਕਣ ਦੇ ਅਰਥ ਕੀ ਕੱਢੇ ਨੇ, ਕਿਉਂਕਿ ਗੁਰਦੁਆਰੇ ਦਾ ਸਬਜੈਕਟ ਕੁਝ ਦਿਨ ਚੱਲਣਾ ਹੈ। ਆਪ ਇਕਾਗਰਤਾ ਜ਼ਰੂਰ ਬਖਸ਼ਿਓ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।